दंडवत वंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु हरकृष्ण सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। ग्रंथाकार भाई संतोख सिंह जी दस रहे सन कि जेड़े सतगुरु जी सारी दुनिया दियां सोचां नूं खत्म करन वाले ने अज उही सतगुरु जी सोचां दे विच डुबे होए ने क्योंकि राजे जय सिंह ने कुछ विधि ही इस तरीके दी बना दित्ती है परिस्थिति ही इस तरह दी तैयार कर दित्ती। इथों तक कथा पहुंची सी अज इथों अगे मैं प्रारंभ करदा। निरप को आवन समय पछान एक कर प्रवेश कृपा निदान। ग्रंथाकार भाई संतोख सिंह जी लिखते ने कि जदों सतगुरु हरकृष्ण सच्चे पातशाह जी ने इस तरह जाणिया कि हुण राजा सानू बुलाउण दे वास्ते आउण वाला है ते सतगुरु जी राजे दे आउण तों पहलां पहलां ही एक कमरे दे विच चले गए ने जो सतगुरु जी समूह कृपा दे खजाने ने। सर्ब नरन को त्याग्यो संग पाए कांकी गोर एक रंग। जिन्ने भी सतगुरां दे निकट वर्ती सेवक सन सारयां दे साथ नूं सतगुरां ने छड दित्ता है ते इकले उस कमरे दे विच चले गए ने जो सतगुरु जी हमेशा ही एक रंग दे विच रहिंदे ने। सहजा सुंदर अंदर करके मृद डसवाए पौडबो करके। उस कमरे दे विच बहुत सुंदर सेजा विशी हुई है सतगुरु सच्चे पातशाह जी उस सेजा दे उते लम्मे पै गए। सूखम बिसद वस्त्र तन लैके श्री सतगुर थिरता निज कह के। सतगुरु जी उथे स्थिर हो गए ने एक बहुत ही बरीक ते चिट्टे रंग दा जिहड़ा वस्त्र सी जिहड़ा कपड़ा सी ओनू लै के सतगुरां ने अपना शरीर ढक लिया। गत लोकन की करत विचारन बिन शुद्ध अंधे पावे पारना। इस तरीके दे नाल इकले कमरे दे विच एकांत लम्मे पै के कवि संतोख सिंह जी लिखते ने कि सतगुरु जी लोकां दी गल्लां दी विचार करन लगे ने। सतगुरु जी विचारदे ने बिन सुध अंधे पावे पारना कि दुनिया दे जिहड़े लोक ने ओ बगैर सुध तों बगैर खबर तों अन्ने ने ए पारावार किवें पाउणगे। विषय बिहारन फसे बिसाला जाए नरक पकरे जम जाला। सतगुरु जी विचारदे ने कि अजकल दे जिहड़े लोक ने ओ विषयां दे विहारां दे विच बड़े फस चुके ने ਜਾਏ ਨਰਕ ਪਕੜੇ ਜਮ ਜਾਲਾ, ਇਹਨਾਂ ਨੂੰ ਚੰਗਾ ਕਰਮ ਕਰਨ ਦਾ ਵੇਲ ਹੀ ਨਹੀਂ ਮਿਲਦਾ, ਨਾਮ ਜਪਣ ਦਾ ਪਤਾ ਹੀ ਕੋਈ ਨਹੀਂ, ਇਸ ਕਰਕੇ ਨਰਕਾਂ ਦੇ ਵਿਚ ਪੈਣਗੇ, ਜਮਾਂ ਦੇ ਜਾਲ ਦੇ ਵਿਚ ਫਸਣਗੇ। ਅਨਕ ਜੋਨ ਜਨ ਮਨ ਅਰ ਮਰਨੋ, ਮਤ ਮੂਰਖ ਨਹੀਂ ਕਰਬੇ ਹਰਨੋ। ਇੰਨੇ ਜਿਆਦਾ ਮਤ ਦੇ ਮੂਰਖ ਨੇ ਕਿ ਅਨੇਕਾਂ ਜੂਨੀਆਂ ਦੇ ਵਿਚ ਇਹ ਸੁੱਟੇ ਜਾਣਗੇ, ਅਨੇਕਾਂ ਵਾਰ ਜੰਮਣਗੇ, ਅਨੇਕਾਂ ਵਾਰ ਹੀ ਮਰਨਗੇ। ਚਾਹਤ ਹੈ ਅਜ਼ਮਤ ਕੋ ਦੇਖਾ, ਆਪਣੋ ਲਖੇ ਨਾ ਕਾਜ ਬਸੇਖਾ। ਹੁਣ ਸਤਿਗੁਰੂ ਜੀ ਭਾਵੇਂ ਸਮੂਹ ਲੋਕਾਂ ਦੀ ਗੱਲ ਕਰ ਰਹੇ ਨੇ, ਪਰ ਸਤਿਗੁਰਾਂ ਦਾ ਨਿਸ਼ਾਨਾ ਸਿਰਫ ਰਾਜੇ ਜੈ ਸਿੰਘ ਦੇ ਵੱਲ ਹੈ। ਸਤਿਗੁਰੂ ਜੀ ਵਿਚਾਰਦੇ ਨੇ ਕਿ ਅਜ਼ਮਤ ਨੂੰ ਕਰਾਮਾਤ ਨੂੰ ਦੇਖਣਾ ਚਾਹੁੰਦਾ, ਆਪਣੋ ਲਖੇ ਨਾ ਕਾਜ ਵਿਸ਼ੇਸ਼ਾ, ਆਪਣਾ ਜਿਹੜਾ ਵਿਸ਼ੇਸ਼ ਕਾਰਜ ਹੈ ਭਾਵ ਕੇ ਨਾਮ ਜਪਣ ਦਾ, ਉਸ ਨੂੰ ਨਹੀਂ ਲਖਦਾ, ਉਸ ਨੂੰ ਨਹੀਂ ਜਾਣਦਾ। ਸਦਨ ਕਪਾਟ ਅਸੰਜਤ ਕਰੇ, ਅੰਤਰ ਸ੍ਰੀ ਹਰ ਕ੍ਰਿਸ਼ਨ ਸੋ ਥਿਰੇ। ਇਸ ਤੋਂ ਬਾਅਦ ਸਤਿਗੁਰੂ ਜੀ ਫੇਰ ਉਹ ਸੇਜਾਂ ਦੇ ਉੱਤੋਂ ਉੱਠੇ ਨੇ, ਜਿਹੜੇ ਕਮਰੇ ਦੇ ਦਰਵਾਜੇ ਸਨ, ਸਤਿਗੁਰਾਂ ਨੇ ਉਹਨਾਂ ਦਰਵਾਜਿਆਂ ਨੂੰ ਬੰਦ ਕਰ ਦਿੱਤਾ ਤੇ ਫੇਰ ਉਸੇ ਹੀ ਸੇਜਾ ਤੇ ਜਾ ਕੇ ਟਿਕ ਗਏ। ਲੋਕ ਨਿਕਟ ਤੇ ਸਕਲ ਹਟਾਏ, ਬੈਠੇ ਦੂਰ ਜਾਏ ਸਮੁਦਾਏ। ਜਿੰਨੇ ਵੀ ਸਤਿਗੁਰਾਂ ਦੇ ਨਿੱਜੀ ਸੇਵਕ ਸਨ, ਸਾਰਿਆਂ ਨੂੰ ਬਾਹਰ ਰਹਿਣ ਦਾ ਹੁਕਮ ਦਿੱਤਾ ਹੈ, ਸਾਰਿਆਂ ਨੂੰ ਪਰਾਂ ਕਰ ਦਿੱਤਾ ਹੈ। ਸਤਿਗੁਰੂ ਜੀ ਦਰਵਾਜਾ ਬੰਦ ਕਰਕੇ ਆਪ ਉਸ ਕਮਰੇ ਦੇ ਵਿਚ ਟਿਕ ਗਏ ਨੇ। ਦੂਰ ਜਾਏ ਬੈਠੇ ਸਮੁਦਾਏ, ਜਿੰਨੇ ਵੀ ਸਤਿਗੁਰਾਂ ਦੇ ਸਿੱਖ ਸੇਵਕ ਸਨ, ਉਹ ਕਮਰੇ ਤੋਂ ਦੂਰ ਜਾ ਬੈਠੇ। ਤਿੰਨ ਕਪਾਟ ਕੀ ਸਿੰਖਲ ਭੇਰ, ਅੰਤਰ ਟਿਕੇ ਰਹੇ ਤਿਸ ਬੇਰ। ਕਵੀ ਜੀ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਦਰਵਾਜੇ ਨੂੰ ਸਿਰਫ ਢੋਇਆ ਹੀ ਨਹੀਂ ਹੈ, ਉਸ ਦਾ ਅੰਦਰੋਂ ਕੁੰਡਾ ਵੀ ਬੰਦ ਕਰ ਲਿਆ। ਟਿਕੇ ਰਹੇ ਤਿਸ ਬੇਰ, ਅੰਦਰ ਉਸ ਕਮਰੇ ਦੇ ਵਿਚ ਸਤਿਗੁਰੂ ਜੀ ਟਿਕੇ ਰਹੇ। ਜੈਪੁਰ ਪਤ ਹਰ ਖਤ ਸੋਚਿਤ ਕਰ, ਇਕੱਠੋ ਕਰ ਰਣ ਵਾਸ। ਚਹਿਤ ਲਿਆਏ ਬੋ ਸਤਿਗੁਰੂ, ਨਮਰ ਹੋਏ ਕਰ ਦਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਇੱਕ ਪਾਸੇ ਸਤਿਗੁਰੂ ਜੀ ਇੱਕ ਕਮਰੇ ਦਾ ਦਰਵਾਜਾ ਬੰਦ ਕਰਕੇ ਅੰਦਰ ਟਿਕ ਗਏ ਨੇ, ਤੇ ਦੂਸਰੇ ਪਾਸੇ ਜਿਹੜਾ ਰਾਜਾ ਜੈ ਸਿੰਘ ਹੈ, ਉਹ ਆਪਣੀ ਸਾਰੀ ਤਿਆਰੀ ਕਰਕੇ ਸਾਰੀਆਂ ਰਾਣੀਆਂ ਨੂੰ ਹਦਾਇਤ ਕਰਕੇ ਤੇ ਚਾਹੁੰਦਾ ਹੈ ਕਿ ਹੁਣ ਨਿਮਰਤਾ ਦੇ ਨਾਲ ਸਤਿਗੁਰਾਂ ਨੂੰ ਲਿਆਂਦਾ ਜਾਵੇ, ਉਹਨਾਂ ਦਾ ਦਾਸ ਬਣ ਕੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਦਿਵਸ ਦੁਪਹਿਰੋ ਢਰਿਓ ਜਬ, ਸਕਲ ਤਿਆਰ ਕਰਵਾਏ। ਜੈ ਸਿੰਘ ਛਿਤ ਪਤ ਤਜ ਸਦਨ, ਨਿਕਸਿਓ ਵਹਿਰ ਜੋ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿਆਰੀ ਕਰਦਿਆਂ ਕਰਦਿਆਂ ਦੁਪਹਿਰਾ ਢਲਣ ਦੇ ਵਿਚ ਆ ਗਿਆ, ਫੇਰ ਸਾਰੀ ਤਿਆਰੀ ਮੁਕੰਮਲ ਹੋਈ ਹੈ ਤੇ ਫੇਰ ਰਾਜਾ ਜੈ ਸਿੰਘ ਛੱਡ ਕੇ ਆਪਣੇ ਮਹਿਲਾਂ ਨੂੰ ਸਤਿਗੁਰਾਂ ਦੇ ਮਹਿਲਾਂ ਦੇ ਵੱਲ ਚੱਲ ਪਿਆ। ਸਿੰਘ ਪੌਰ ਮੇ ਆਏ ਥਿਰਿਓ ਹੈ, ਮੁਜਰੋ ਨਰ ਪ੍ਰਧਾਨ ਕਰਿਓ ਹੈ। ਚਲਦਿਆਂ ਚਲਦਿਆਂ ਰਾਜਾ ਜੈ ਸਿੰਘ ਉਸ ਦਰਵਾਜੇ ਦੇ ਕੋਲ ਪਹੁੰਚਿਆ ਜਿਹਨੂੰ ਆਖਿਆ ਜਾਂਦਾ ਹੈ ਸਿੰਘ ਪੌਰ। ਸਿੰਘ ਦਾ ਭਾਵ ਹੁੰਦਾ ਹੈ ਸ਼ੇਰ, ਪੌਰ ਦਾ ਭਾਵ ਹੁੰਦਾ ਹੈ ਦਰਵਾਜਾ ਜਾਂ ਬਹੁਤ ਵੱਡਾ ਗੇਟ, ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਮੁੱਖ ਜਿਹੜਾ ਦਰਵਾਜਾ ਹੈ, ਪ੍ਰਵੇਸ਼ ਦਵਾਰ, ਉਹ ਕਿੰਨਾ ਬਹੁਤ ਵੱਡਾ ਬਣਿਆ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਿੰਘ ਪੌਰ, ਇਸ ਤਰ੍ਹਾਂ ਦਾ ਦਰਵਾਜਾ ਜਿਹੜਾ ਕਿ ਸਿੰਘ ਵਰਗਾ ਹੋਵੇ, ਸ਼ੇਰ ਦੀ ਸ਼ਕਲ ਦਾ ਹੋਵੇ, ਉਹ ਦਰਵਾਜਾ। ਤੁਸੀਂ ਬਹੁਤ ਵਾਰੀ ਲੁਧਿਆਣੇ ਗਏ ਹੋਵੋਗੇ, ਜਗਰਾਓਂ ਪੁਲ, ਜਿਸ ਪੁਲ ਦੇ ਉੱਤੇ ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਤਸਵੀਰਾਂ ਲੱਗੀਆਂ ਨੇ, ਉਸ ਤੋਂ ਲੰਘ ਕੇ ਜਦੋਂ ਪਰਲੇ ਪਾਸੇ ਉਤਰੀਦਾ ਤੇ ਉਸ ਤੋਂ ਸੱਜੇ ਪਾਸੇ ਪੁਲ ਤੋਂ ਉਤਰਦਿਆਂ ਸਾਰ ਜਦੋਂ ਮੁੜੀਦਾ ਤੇ ਉੱਥੇ ਦੇਵੀ ਦਾ ਇੱਕ ਮੰਦਰ ਹੈ, ਬਹੁਤ ਮੰਨਤਾ ਹੈ ਉਸ ਮੰਦਰ ਦੀ। ਜੇਕਰ ਤੁਸੀਂ ਧਿਆਨ ਦੇ ਕੇ ਦੇਖਿਆ ਹੋਵੇਗਾ ਤੇ ਉਸ ਮੰਦਰ ਦੇ ਅੰਦਰ ਜਿਹੜੇ ਵੜਨ ਦੇ ਵਾਸਤੇ ਪ੍ਰਵੇਸ਼ ਦੁਆਰ ਨੇ ਉਹ ਸ਼ੇਰ ਦੀ ਸ਼ਕਲ ਦੇ ਬਣੇ ਹੋਏ ਨੇ। ਪਹਿਲਾਂ ਇੱਕ ਸੀ ਪਰ ਉਹਨਾਂ ਨੇ ਮੰਦਰ ਦੀ ਇਮਾਰਤ ਨੂੰ ਵਧਾ ਦਿੱਤਾ ਹੈ। ਹੁਣ ਉਸ ਜਗ੍ਹਾ ਦੇ ਉੱਤੇ ਦੋ ਦਰਵਾਜੇ ਨੇ, ਦੋ ਪ੍ਰਵੇਸ਼ ਦੁਆਰ ਨੇ ਔਰ ਦੋਵਾਂ ਪ੍ਰਵੇਸ਼ ਦੁਆਰਾਂ ਦੇ ਜਿਹੜੇ ਮੂੰਹ ਨੇ ਉਹ ਇਸ ਤਰ੍ਹਾਂ ਬਣੇ ਹੋਏ ਨੇ ਕਿ ਜਿਵੇਂ ਦੋ ਸ਼ੇਰਾਂ ਨੇ ਆਪਣੇ ਮੁੱਖ ਨੂੰ ਪਸਾਰਿਆ ਹੋਵੇ, ਮੂੰਹ ਨੂੰ ਓਡਿਆ ਹੋਵੇ। ਇਸ ਕਰਕੇ ਉਸ ਦਰਵਾਜੇ ਨੂੰ ਕਿਹਾ ਜਾ ਸਕਦਾ ਹੈ ਕਿ ਸਿੰਘ ਪੌਰ, ਸ਼ੇਰ ਨੇ ਮੂੰਹ ਖੋਲਿਆ ਹੋਇਆ ਔਰ ਉਹ ਦਰਵਾਜਾ ਹੈ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਸੀ ਕਿ ਸਿੰਘ ਦਾ ਭਾਵ ਸ਼ੇਰ ਹੁੰਦਾ, ਪੌਰ ਦਾ ਭਾਵ ਦਰਵਾਜਾ ਹੁੰਦਾ। ਉਹ ਦਰਵਾਜਾ ਜਿਹੜਾ ਕਿ ਸ਼ੇਰ ਦੀ ਸ਼ਕਲ ਦਾ ਬਣਿਆ ਹੋਵੇ ਉਹਨੂੰ ਸਿੰਘ ਪੌਰ ਆਖਿਆ ਜਾਂਦਾ। ਕਵੀ ਸੰਤੋਖ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਉਸ ਸਿੰਘ ਪੌੜ ਦੇ ਲਾਗੇ ਆਣ ਕੇ ਰਾਜਾ ਰੁਕਿਆ ਹੈ। ਮੁਜਰੋ ਨਰ ਪ੍ਰਧਾਨ ਕਰਿਓ ਹੈ, ਜਿਹੜਾ ਪ੍ਰਧਾਨ ਆਦਮੀ ਸੀ ਰਾਜੇ ਦਾ ਉਹ ਉੱਥੇ ਟਿਕਿਆ ਸੀ ਜਿਨ੍ਹੇ ਰਾਜੇ ਨੂੰ ਨਮਸਕਾਰ ਕੀਤੀ। ਤਿਸ ਥਲ ਪਰ ਪਰ ਸਕਲ ਹਟਾਏ ਸਾਦਰ ਸੋ ਕਹਿ ਕਹਿ ਬੈਠਾਏ, ਕਿਉਂਕਿ ਰਾਜਾ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਇਕੱਲਾ ਨਹੀਂ ਸੀ ਆਇਆ, ਬਹੁਤ ਸਾਰੇ ਉਹਦੇ ਸੇਵਕ ਸਨ। ਰਾਜੇ ਨੇ ਸਾਰਿਆਂ ਸੇਵਕਾਂ ਨੂੰ ਹੁਕਮ ਕੀਤਾ ਕਿ ਤੁਸੀਂ ਇਸੇ ਹੀ ਦਰਵਾਜੇ ਦੇ ਕੋਲ ਟਿਕਣਾ ਹੈ। ਸਤਿਕਾਰ ਦੇ ਨਾਲ ਕਹਿ ਕੇ ਸਾਰਿਆਂ ਨੂੰ ਬਿਠਾ ਦਿੱਤਾ ਰਾਜੇ ਜੈ ਸਿੰਘ ਨੇ।
ਏਕਾਕੀ ਆਗੇ ਚੱਲ ਆਇਓ ਜਹ ਸਤਿਗੁਰ ਕੋ ਸਿਵਰ ਕਿਰਾਇਓ,
ਇਕੱਲਾ ਹੀ ਫੇਰ ਅੱਗੇ ਚੱਲ ਕੇ ਆਇਆ ਹੈ, ਉੱਥੇ ਪਹੁੰਚੇ ਜਿੱਥੇ ਰਾਜੇ ਜੈ ਸਿੰਘ ਨੇ ਸਤਿਗੁਰਾਂ ਦਾ ਡੇਰਾ ਲਵਾਇਆ ਹੋਇਆ ਸੀ।
ਆਣ ਪ੍ਰਵੇਸ਼ੋ ਪੌਰ ਮਜਾਰੇ ਸਭ ਆਗੇ ਉੱਠ ਖਰੇ ਨਿਹਾਰੇ,
ਆਣ ਪ੍ਰਵੇਸ਼ੋ ਪੌਰ ਮਜਾਰੇ, ਉਸ ਦਰਵਾਜੇ ਦੇ ਰਾਹੀਂ ਅੰਦਰ ਲੰਘਿਆ ਹੈ ਜਿਸ ਦਰਵਾਜੇ ਨੂੰ ਲੰਘ ਕੇ ਸਤਿਗੁਰਾਂ ਦਾ ਉਹ ਟਿਕਾਣਾ ਆਉਂਦਾ ਹੈ। ਸਭ ਆਗੇ ਉੱਠ ਖਰੇ ਨਿਹਾਰੇ, ਤੇ ਜਦੋਂ ਰਾਜਾ ਪਹੁੰਚਿਆ ਰਾਜੇ ਦੇ ਸਤਿਕਾਰ ਦੇ ਵਾਸਤੇ ਸਿੱਖ ਉੱਠ ਕੇ ਖੜੇ ਹੋ ਗਏ।
ਜੈਪੁਰ ਨਾਥ ਅਚਾਨਕ ਆਵਨ ਲੋਕ ਬਿਲੋਕਤ ਪੇ ਬਿਸ ਮਾਵਨ,
ਅਚਾਨਕ ਹੀ ਰਾਜੇ ਨੂੰ ਆਇਆ ਜਾਣਿਆ ਤੇ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ।
ਜਿਸ ਕੇ ਸਾਥ ਨ ਮਾਨਵ ਪੀਰ ਸਭਾ ਪ੍ਰਵੇਸ਼ਣ ਕੇ ਨਹੀਂ ਚੀਰ,
ਦੋ ਤਿੰਨ ਕਾਰਨ ਸਨ ਹੈਰਾਨੀ ਦੇ। ਇੱਕ ਤੇ ਕਾਰਨ ਇਹ ਸੀ ਕਿ ਬਗੈਰ ਖਬਰ ਤੋਂ ਪਹਿਲਾਂ ਅਚਾਨਕ ਹੀ ਆ ਗਏ, ਦੂਸਰੀ ਇਹ ਗੱਲ ਸੀ ਕਿ ਕੋਈ ਵੀ ਨਹੀਂ ਹੈ, ਇਕੱਲਾ ਰਾਜਾ ਜੈ ਸਿੰਘ ਹੈ, ਤੇ ਤੀਸਰੀ ਇਹ ਗੱਲ ਹੈ ਕਿ ਸਭਾ ਪ੍ਰਵੇਸ਼ਣ ਕੇ ਨਹੀਂ ਚੀਰ, ਜਿਹੜੇ ਵਧੀਆ ਕੱਪੜੇ ਨੇ ਕਿਸੇ ਨੂੰ ਮਿਲਣ ਜਾਣ ਦੇ ਵਾਸਤੇ ਜਿਹੜੇ ਪਾਇਆ ਕਰਦਾ ਸੀ ਉਹ ਵੀ ਕੱਪੜੇ ਪਹਿਨਣ ਨਹੀਂ ਕੀਤੇ, ਸਧਾਰਨ ਜੇ ਕੱਪੜੇ ਨੇ।
ਕਿਉਂ ਆਇਓ ਅਬ ਗਟੀ ਗਿਨੰਤੇ ਕਿਦੋਂ ਸ਼ਾਹ ਇਹ ਪਠਿਓ ਤੁਰੰਤੇ,
ਸਾਰੇ ਦੇ ਸਾਰੇ ਆਪੋ ਆਪਣੇ ਮਨ ਦੇ ਵਿੱਚ ਗਟੀਆਂ ਗਿਣਦੇ ਨੇ, ਵਿਚਾਰਾਂ ਵਿਚਾਰਦੇ ਨੇ, ਕਹਿੰਦੇ ਨੇ ਕਿਉਂ ਆਇਓ ਅਬ, ਅਚਾਨਕ ਹੀ ਰਾਜਾ ਕਿਉਂ ਆ ਗਿਆ, ਕਿਦੋਂ ਸ਼ਾਹ ਪਠਿਓ ਤੁਰੰਤੇ, ਕਿ ਤੁਰੰਤ ਹੀ ਬਾਦਸ਼ਾਹ ਨੇ ਇਸ ਨੂੰ ਹੁਕਮ ਦੇ ਕੇ ਭੇਜਿਆ ਨਾ ਹੋਵੇ।
ਇਤੇ ਉਤ ਦੇਖਣ ਦ੍ਰਿਗਣ ਚਲਾਏ ਕਿਸ ਥਲ ਪਿਖੇ ਨ ਗੁਰ ਸੁਖ ਦਾਏ,
ਰਾਜਾ ਜੈ ਸਿੰਘ ਆਪਣੀ ਅੱਖਾਂ ਦੇ ਨਾਲ ਇਧਰ ਉਧਰ ਦੇਖਦਾ ਹੈ ਪਰ ਕਿਸੇ ਵੀ ਜਗ੍ਹਾ ਦੇ ਉੱਤੇ ਸੁਖਾਂ ਦਾ ਮੂਲ ਸਤਿਗੁਰੂ ਜੀ ਉਸ ਨੂੰ ਦਿਖਾਈ ਨਾ ਦਿੱਤੇ।
ਸਿੱਖਿਆਂ ਸਾਥ ਨਾਥ ਜੈਪੁਰ ਕੇ ਬੂਜਣ ਕਰੇ ਉਤਾਇਲ ਕਰਕੇ,
ਜਦੋਂ ਰਾਜੇ ਜੈ ਸਿੰਘ ਨੇ ਦੇਖਿਆ ਕਿ ਸਤਿਗੁਰੂ ਤੇ ਕਿਤੇ ਨਜ਼ਰੀ ਨਹੀਂ ਆਉਂਦੇ, ਬੜਾ ਉਤਾਵਲਾ ਹੋ ਕੇ ਫਿਰ ਕਾਹਲੀ ਦੇ ਨਾਲ ਰਾਜਾ ਜੈ ਸਿੰਘ ਸਿੱਖਾਂ ਨੂੰ ਪੁੱਛਦਾ,
ਕਹਿੰਦਾ ਕਹਾਂ ਬੇ ਰਾਜੇ ਸੁਖਦ ਹਜ਼ੂਰ ਡੇਰੇ ਵਿਖੇ ਕਿ ਗਮਨੇ ਦੂਰ।
ਸਿੱਖਾਂ ਨੂੰ ਸਵਾਲ ਕੀਤਾ ਰਾਜੇ ਜੈ ਸਿੰਘ ਨੇ, ਕਹਿੰਦਾ ਕਿ ਕਿੱਥੇ ਸਤਿਗੁਰੂ ਜੀ ਸੁਖਾਂ ਦੇ ਮੂਲ ਬੈਠੇ ਹੋਏ ਨੇ, ਕਿੱਥੇ ਬਿਰਾਜੇ ਹੋਏ ਨੇ, ਡੇਰੇ ਦੇ ਵਿੱਚ ਹਨ ਕਿ ਕਿਤੇ ਦੂਰ ਗਏ ਹੋਏ ਨੇ।
ਨਿਜ ਥਲ ਨਹੀਂ ਦ੍ਰਿਸ਼ਟ ਮੋਜ ਆਏ ਤੁਮ ਨਿਆਰੇ ਕਿਮ ਪੇ ਸਮੁਦਾਏ,
ਰਾਜਾ ਜੈ ਸਿੰਘ ਕਹਿੰਦਾ ਹੈ ਕਿ ਆਪਣੀ ਨਿਜ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਅਜੇ ਬੈਠੇ ਨਹੀਂ ਹੋਏ,
ਮੈਨੂੰ ਨਜ਼ਰ ਸਤਿਗੁਰੂ ਜੀ ਨਹੀਂ ਆ ਰਹੇ ਔਰ ਤੁਸੀਂ ਸਾਰੇ ਦੇ ਸਾਰੇ ਸਤਿਗੁਰਾਂ ਤੋਂ ਵੱਖਰੇ ਹੋ ਕੇ ਇੱਥੇ ਕਿਉਂ ਬੈਠੇ ਹੋ? ਸਤਿਗੁਰੂ ਜੀ ਕਿੱਥੇ ਨੇ? ਸੁਣ ਸਿੱਖਿਆਨ ਸਭ ਕਹਿਓ ਬੁਝਾਈ, ਇਸ ਕਰ ਅੰਤਰ ਪ੍ਰਵਸ਼ੇ ਜਾਈ। ਰਾਜੇ ਜੈ ਸਿੰਘ ਦੀ ਗੱਲ ਨੂੰ ਸੁਣ ਕੇ ਅੱਗੋਂ ਸਿੱਖਾਂ ਨੇ ਇਸ ਤਰ੍ਹਾਂ ਇਸ਼ਾਰਾ ਕਰਕੇ ਆਖਿਆ ਕਿ ਆਹ ਜਿਹੜਾ ਕਮਰਾ ਹੈ, ਸਤਿਗੁਰਾਂ ਨੇ ਇਸ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ ਹੋਇਆ। ਏਕਾਕੀ ਹੋਏ ਸਕਲ ਹਟਾਏ, ਕੁਛ ਸਤਿਗੁਰ ਗਤ ਲਖੀ ਨਾ ਜਾਏ। ਸਿੱਖ ਕਹਿੰਦੇ ਨੇ ਕਿ ਸਤਿਗੁਰੂ ਦੀ ਗਤੀ ਨੂੰ, ਉਹਨਾਂ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਪਤਾ ਨਹੀਂ ਕੀ ਗੱਲ ਹੈ, ਸਾਨੂੰ ਸਾਰਿਆਂ ਨੂੰ ਸਤਿਗੁਰਾਂ ਨੇ ਪਿੱਛੇ ਹਟਾ ਦਿੱਤਾ ਤੇ ਆਹ ਜਿਹੜਾ ਕਮਰਾ ਹੈ ਇਹਦੇ ਵਿੱਚ ਪ੍ਰਵੇਸ਼ ਕਰਕੇ ਬਹਿ ਗਏ। ਕਰ ਨਿਰਨੈ ਗਮਨਿਓ ਤਿਸ ਕਰ ਕੋ, ਜਾਤ ਵਿਚਾਰਤ ਸੰਸੈ ਉਰ ਕੋ। ਨਿਰਣਾ ਕਰਕੇ ਵਿਚਾਰ ਬਣਾ ਕੇ ਉਸ ਕਮਰੇ ਦੇ ਵੱਲ ਅੱਗੇ ਵਧਿਆ ਰਾਜਾ ਜੈ ਸਿੰਘ, ਪਰ ਮਨ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਸੰਸੈ। ਕਿਸ ਕਾਰਨ ਤੇ ਇਮ ਗੁਰ ਹੋਏ, ਮੁਖ ਪ੍ਰਸੰਨ ਜਿਨ ਲਖ ਸਭ ਕੋਏ। ਰਾਜਾ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਐਸਾ ਕੀ ਕਾਰਨ ਹੋ ਗਿਆ ਕਿ ਸਤਿਗੁਰੂ ਜੀ ਇਸ ਕਮਰੇ ਦੇ ਵਿੱਚ ਪ੍ਰਵੇਸ਼ ਕਰਕੇ ਇਕੱਲੇ ਬੈਠ ਗਏ ਨੇ। ਮੁਖ ਪ੍ਰਸੰਨ ਜਿਨ ਲਖ ਸਭ ਕੋਏ, ਜਿਨ੍ਹਾਂ ਸਤਿਗੁਰਾਂ ਦਾ ਮੁਖੜਾ ਦੇਖ ਕੇ ਸਾਰੇ ਪ੍ਰਸੰਨ ਹੁੰਦੇ ਸਨ, ਅੱਜ ਉਹ ਆਪਣਾ ਮੁਖੜਾ ਕਿਉਂ ਨਹੀਂ ਕਿਸੇ ਨੂੰ ਦਿਖਾਉਣਾ ਚਾਹੁੰਦੇ? ਮੈਂ ਅਬ ਕਰਕੇ ਸਰਬ ਪ੍ਰਕਾਰ, ਕਰੋ ਖੁਸ਼ੀ ਤਿਨ ਹਿਰਦੈ ਉਦਾਰ। ਮਨ ਦੇ ਵਿੱਚ ਹੀ ਰਾਜਾ ਸੋਚਦਾ ਹੈ ਕਿ ਮੈਂ ਹਰ ਇੱਕ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖੁਸ਼ੀ ਕਰਾਂਗਾ ਤੇ ਫਿਰ ਸਤਿਗੁਰੂ ਜੀ ਬਾਹਰ ਆਣ ਕੇ ਸਾਰਿਆਂ ਨੂੰ ਦਰਸ਼ਨ ਦੇਣਗੇ। ਮਮ ਕਰ ਆਏ ਆਨੰਦਤ ਰਹੇ, ਤਉ ਕਲਿਆਣ ਹਮਾਰੀ ਹੈ। ਰਾਜਾ ਸੋਚਦਾ ਹੈ ਕਿ ਮੇਰੇ ਘਰ ਦੇ ਵਿੱਚ ਆਏ ਹੋਏ ਨੇ, ਇਸ ਕਰਕੇ ਚਾਹੀਦਾ ਕਿ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਆਨੰਦ ਦੇ ਨਾਲ ਰਹਿਣ, ਖੁਸ਼ੀ ਦੇ ਨਾਲ ਰਹਿਣ। ਜੇਕਰ ਸਤਿਗੁਰੂ ਜੀ ਇੱਥੇ ਖੁਸ਼ੀ ਦੇ ਨਾਲ ਰਹਿਣਗੇ ਤਾਂ ਹੀ ਮੇਰਾ ਕਲਿਆਣ। ਨਿਕਟ ਕਪਾਟਣ ਕੇ ਜਬ ਗਯੋ, ਹਾਥਣ ਸਾਥ ਹਲਾਵਤ ਪਯੋ। ਇਸ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦਾ ਹੋਇਆ ਦਰਵਾਜੇ ਦੇ ਲਾਗੇ ਪਹੁੰਚ ਗਿਆ ਹੈ। ਜਾ ਕੇ ਆਪਣੇ ਹੱਥਾਂ ਦੇ ਨਾਲ ਉਸ ਨੇ ਦਰਵਾਜੇ ਨੂੰ ਹਿਲਾਇਆ। ਸਿੰਖਲ ਭੀਰੀ ਜਾਣ ਥਿਰ ਰਹਿਓ, ਹੇਤ ਹਕਾਰਨ ਕੇ ਤਬ ਕਹਿਓ। ਜਦੋਂ ਰਾਜੇ ਜੈ ਸਿੰਘ ਨੇ ਦਰਵਾਜੇ ਨੂੰ ਹੱਥਾਂ ਦੇ ਨਾਲ ਹਿਲਾਇਆ, ਅੰਦਰੋਂ ਦਰਵਾਜਾ ਬੰਦ ਸੀ, ਇਸ ਕਰਕੇ ਥੋੜੇ ਜਿਹੇ ਧੱਕੇ ਦੇ ਨਾਲ ਜਿਹੜੇ ਦਰਵਾਜੇ ਦੇ ਤਖਤੇ ਸਨ ਉਹ ਨਾ ਖੁੱਲੇ ਤੇ ਫਿਰ ਰਾਜੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਤਿਗੁਰਾਂ ਨੇ ਅੰਦਰੋਂ ਜਿਹੜਾ ਕੁੰਡਾ ਹੈ ਉਹ ਮਾਰਿਆ ਹੋਇਆ, ਦਰਵਾਜੇ ਬੰਦ ਨੇ। ਹੇਤ ਹਕਾਰਨ ਕੇ ਤਬ ਕਹਿਓ, ਜਦੋਂ ਪਤਾ ਲੱਗਾ ਕਿ ਅੰਦਰੋਂ ਦਰਵਾਜਾ ਬੰਦ ਹੈ ਫਿਰ ਉੱਚੀ ਆਵਾਜ਼ ਦੇ ਨਾਲ ਸਤਿਗੁਰਾਂ ਨੂੰ ਬੁਲਾਉਣ ਲੱਗਾ। ਪ੍ਰਭ ਜੀ ਕਰੋ ਕਪਾਟ ਹਟਾਵਨ, ਦਾਸ ਜਾਣ ਦਿਓ ਦਰਸ਼ਨ ਪਾਵਨ। ਰਾਜਾ ਕਹਿੰਦਾ ਹੇ ਸਤਿਗੁਰੂ ਜੀ, ਹੇ ਪ੍ਰਭੂ ਜੀ, ਕਿਰਪਾ ਕਰਕੇ ਦਰਵਾਜੇ ਨੂੰ ਖੋਲੋ, ਆਪਣਾ ਦਾਸ ਜਾਣ ਕੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ। ਦੋਏ ਤ੍ਰੈ ਬਾਰ ਹਕਾਰਨ ਕਰੇ, ਬੋਲੇ ਗੁਰ ਨਮਾਉਣ ਤਾ ਧਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੋ ਤਿੰਨ ਵਾਰ ਰਾਜੇ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਪਰ ਸਤਿਗੁਰੂ ਜੀ ਬਿਲਕੁਲ ਵੀ ਨਾ ਬੋਲੇ, ਕੋਈ ਆਵਾਜ਼ ਨਾ ਦਿੱਤੀ, ਚੁੱਪ ਨੂੰ ਧਾਰਨ ਕਰਕੇ ਬੈਠੇ ਰਹੇ। ਉੱਚੀ ਚੌਥੇ ਹਾਂਕ ਫਕਾਰੀ, ਗੁਰ ਜੀ ਕਰੋ ਕਪਾਟ ਉਗਾਰੀ। ਤਿੰਨ ਆਵਾਜ਼ਾਂ ਮਾਰੀਆਂ ਪਰ ਸਤਿਗੁਰੂ ਜੀ ਚੁੱਪ ਰਹੇ। ਚੌਥੀ ਵਾਰ ਫੇਰ ਰਾਜੇ ਨੇ ਹਾਕ ਮਾਰੀ ਹੈ, ਪੁਕਾਰ ਕੀਤੀ ਹੈ, ਗੁਰ ਜੀ ਕਰੋ ਕਪਾਟ ਉਬਾਰੀ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਤੇ ਇਸ ਦਰਵਾਜੇ ਨੂੰ ਖੋਲੋ। ਜੈਪੁਰ ਪਤ ਮੈਂ ਦਾਸ ਤੁਮਾਰਾ, ਸ਼ਰਨ ਆਪ ਕੀ ਮਮ ਆਦਾਰਾ। ਕਹਿੰਦਾ ਹੈ ਸਤਿਗੁਰੂ ਜੀ ਮੈਂ ਰਾਜਾ ਜੈ ਸਿੰਘ ਹਾਂ, ਮੈਂ ਤੁਹਾਡਾ ਦਾਸ ਹਾਂ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਦੀ ਜਿਹੜੀ ਸਰਨ ਹੈ ਉਹੀ ਮੇਰਾ ਆਧਾਰ ਹੈ, ਉਹੀ ਮੇਰਾ ਆਸਰਾ ਹੈ। ਮੈਂ ਅਲਭਾਗ ਭੂਲ ਕੁਛ ਹੋਈ, ਤੁਮ ਸਰ ਬਾਗ ਛਿਮੋ ਅਬ ਸੋਈ। ਰਾਜਾ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਤੇ ਅਲਪਗ ਹਾਂ, ਮੈਂ ਤੇ ਤੁਛ ਜੀਵ ਹਾਂ, ਕਿਰਪਾ ਕਰੋ ਸੱਚੇ ਪਾਤਸ਼ਾਹ, ਜੇਕਰ ਮੇਰੇ ਤੋਂ ਕੋਈ ਭੁੱਲ ਹੋਈ ਹੈ ਤੇ ਤੁਸੀਂ ਸਮਰੱਥ ਹੋ, ਕਿਰਪਾ ਕਰਕੇ ਮੇਰੀ ਭੁੱਲ ਨੂੰ ਮਾਫ ਕਰ ਦਿਓ। ਆਪ ਕਰੋ ਸਮਝਾਵਣ ਐਸੇ, ਸੁਤ ਸੋ ਕਹਿਤ ਪਿਤਾ ਹਿਤ ਜੈਸੇ। ਰਾਜਾ ਜੈ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੇ ਮੈਂ ਭੁੱਲ ਗਿਆ ਹਾਂ, ਜੇ ਭੁੱਲ ਕੇ ਮੈਂ ਕੋਈ ਗਲਤੀ ਕਰ ਬੈਠਾ ਹਾਂ ਤੇ ਤੁਸੀਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਇਸ ਤਰ੍ਹਾਂ ਸਮਝਾਵੋ ਕਿ ਜਿਸ ਤਰ੍ਹਾਂ ਪਿਤਾ ਆਪਣੇ ਛੋਟੇ ਬਾਲਕ ਨੂੰ ਅਣਜਾਣ ਸਮਝ ਕੇ ਉਸ ਨੂੰ ਸਿੱਖਿਆ ਦਿੰਦਾ। ਜੋ ਹਮ ਤੇ ਕੁਛ ਬਿਗੜਤ ਕਾਮੀ, ਦਾਸ ਜਾਣ ਕਰ ਰੋਕੋ ਸਵਾਮੀ। ਕਹਿੰਦਾ ਸੱਚੇ ਪਾਤਸ਼ਾਹ ਜੇ ਸਾਡੇ ਤੋਂ ਕੋਈ ਕੰਮ ਵਿਗੜਦਾ ਹੈ, ਅਸੀਂ ਕੋਈ ਖਾਮੀ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਤੁਹਾਡਾ ਸਤਿਗੁਰੂ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਤੁਸੀਂ ਸਾਨੂੰ ਮਾੜੇ ਕੰਮਾਂ ਤੋਂ ਹੇ ਸਵਾਮੀ ਜੀ ਰੋਕੋ। ਇਤਿਆਦਿਕ ਜਗ ਭਾਖੀ ਬੇਨਤੀ, ਸੁਣ ਸਤਿਗੁਰ ਤਜ ਕਰ ਸਭ ਗਿਣਤੀ। ਕਵੀ ਜੀ ਲਿਖਦੇ ਨੇ ਕਿ ਜਦੋਂ ਰਾਜੇ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਉਸ ਵੇਲੇ ਉਹਦੀਆਂ ਬੇਨਤੀਆਂ ਨੂੰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਫਿਰ ਸਤਿਗੁਰਾਂ ਨੇ ਸਾਰੀਆਂ ਗਿਣਤੀਆਂ ਨੂੰ ਛੱਡਿਆ। ਸਿੰਖਲ ਚੋਰ ਕਪਾਟ ਉਘਾਰੇ, ਪੁਨ ਬੈਠੇ ਤੇ ਸਥਲ ਦੁੱਤ ਵਾਰੇ। ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠੇ ਨੇ, ਦਰਵਾਜੇ ਦੇ ਲਾਗੇ ਜਾ ਕੇ ਸਤਿਗੁਰਾਂ ਨੇ ਦਰਵਾਜੇ ਦਾ ਕੁੰਡਾ ਖੋਲਿਆ, ਦਰਵਾਜੇ ਨੂੰ ਖੋਲ ਦਿੱਤਾ ਤੇ ਫਿਰ ਸਤਿਗੁਰੂ ਜੀ ਉੱਥੇ ਹੀ ਜਾ ਕੇ ਬੈਠ ਗਏ ਨੇ ਜਿੱਥੇ ਕਮਰੇ ਦੇ ਵਿੱਚ ਪਹਿਲਾਂ ਹੀ ਬੈਠੇ ਸਨ। ਜੈਪੁਰ ਪਤ ਪਰਵੇਸ਼ਤ ਪਯੋ, ਅੰਤਰ ਹੋਏ ਦਰਸ ਗੁਰ ਲਯੋ। ਜਦੋਂ ਦਰਵਾਜ਼ਾ ਖੁੱਲਿਆ ਤੇ ਰਾਜਾ ਜੈ ਸਿੰਘ ਕਮਰੇ ਦੇ ਵਿੱਚ ਦਾਖਲ ਹੋ ਗਿਆ, ਅੰਦਰ ਜਾ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ। ਨੀਚੇ ਕਰੇ ਬਿਲੋਚਨ ਬੈਸੇ, ਉਪਰ ਦ੍ਰਿਸ਼ਟ ਕੀਨ ਨਹੀਂ ਕੈਸੇ। ਰਾਜੇ ਨੇ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੇ, ਪਰ ਕਵੀ ਜੀ ਲਿਖਦੇ ਨੇ ਕਿ ਆਪਣਿਆਂ ਨੇਤਰਾਂ ਨੂੰ ਸਤਿਗੁਰੂ ਜੀ ਨੀਵਾਂ ਕਰਕੇ ਬੈਠੇ ਰਹੇ, ਰਾਜੇ ਦੇ ਵੱਲ ਤੱਕਿਆ ਨਾ। ਉਪਰ ਦ੍ਰਿਸ਼ਟ ਕੀਨ ਨਹੀਂ ਕੈਸੇ, ਕਿਸੇ ਵੀ ਪ੍ਰਕਾਰ ਦੇ ਨਾਲ ਰਾਜੇ ਤੇ ਮੇਰ ਦੀ ਦ੍ਰਿਸ਼ਟੀ ਨਹੀਂ ਪਾਈ, ਰਾਜੇ ਨੂੰ ਨਹੀਂ ਦੇਖਿਆ, ਨੀਵੀਂ ਪਾ ਕੇ ਬੈਠੇ ਰਹੇ। ਨਿਪ ਬੰਧਨ ਕਰ ਥਿਤ ਪਾਪਾਸ, ਜੋਰਤ ਹਾਥ ਭਣਤ ਅਰਦਾਸ। ਰਾਜੇ ਨੇ ਨਮਸਕਾਰ ਕੀਤੇ, ਸਤਿਗੁਰਾਂ ਦੇ ਲਾਗੇ ਬੈਠ ਗਿਆ ਹੈ, ਹੱਥ ਜੋੜ ਕੇ ਫਿਰ ਬੇਨਤੀ ਕਰਨ ਲੱਗਾ। ਤਾਰੇ ਡਸਾਵਣ ਕੁਛ ਨਹੀਂ ਕਰਿਓ, ਬੈਨ ਦੀਨ ਹੋਏ ਬਚਨ ਉਚਰਿਓ। ਰਾਜਾ ਫਰਸ਼ ਤੇ ਪੁੰਜੇ ਬੈਠ ਗਿਆ ਹੈ, ਥੱਲੇ ਕੁਝ ਵੀ ਆਸਣ ਵਗੈਰਾ ਨਹੀਂ ਵਿਛਾਇਆ, ਦੀਨ ਹੋ ਕੇ ਅੱਗੋਂ ਅਰਜ ਕਰਦਾ ਹੈ ਰਾਜਾ ਜੈ ਸਿੰਘ। ਸ੍ਰੀ ਸਤਿਗੁਰ ਕੇ ਮਚਿੰਤ ਮਜਾਰੇ, ਕੋ ਕਾਰਨ ਪਾ ਕਰੋ ਉਚਾਰੇ। ਕਹਿੰਦਾ ਹੈ ਸਤਿਗੁਰੂ ਜੀ ਕਿਸ ਤਰ੍ਹਾਂ ਚਿੰਤਾ ਦੇ ਵਿੱਚ ਡੁੱਬੇ ਹੋਇਓ, ਕੋ ਕਾਰਨ ਪਾ ਕਰੋ ਉਚਾਰੇ। ਸੱਚੇ ਪਾਤਸ਼ਾਹ ਤੁਹਾਡੇ ਉਦਾਸ ਹੋਣ ਦਾ, ਤੁਹਾਡੀ ਚਿੰਤਾ ਦਾ ਕੀ ਕਾਰਨ ਹੈ, ਕਿਰਪਾ ਕਰਕੇ ਹੁਕਮ ਕਰੋ। ਮੇਰੋ ਸਦਨ ਆਪਣੋ ਜਾਣੋ, ਸਭ ਪਰ ਮੁਖ ਤੇ ਹੁਕਮ ਬਖਾਨੋ। ਰਾਜਾ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਇਹ ਜਿਹੜਾ ਘਰ ਹੈ, ਇਹ ਸੱਚੇ ਪਾਤਸ਼ਾਹ ਤੁਹਾਡਾ ਹੀ ਘਰ ਹੈ, ਇਸ ਕਰਕੇ ਸਾਰਿਆਂ ਦੇ ਉੱਤੇ ਤੁਹਾਡਾ ਹੁਕਮ ਚੱਲੇਗਾ, ਜਿਨੂੰ ਵੀ ਹੁਕਮ ਕਰੋਗੇ।
ਅੰਤਪੁਰ ਮੈਂ ਦਾਸੀ ਗਣ ਹੈ, ਕਰ ਸਰਬ ਸੇਵਾ ਚ ਹੈ ਮਨ ਹੈ।
ਸੱਚੇ ਪਾਤਸ਼ਾਹ ਜਿੱਥੇ ਮੈਂ ਤੁਹਾਡਾ ਡੇਰਾ ਲਵਾਇਆ ਹੈ, ਇਸ ਮਹਿਲ ਦੇ ਵਿੱਚ ਅਣਗਿਣਤ ਹੀ ਦਾਸੀਆਂ ਨੇ, ਕਰੈ ਸਰਵ ਸੇਵਾ ਚਹ ਮਨ ਹੈ, ਭਾਵ ਕੇ ਸਾਰੀਆਂ ਮਨ ਦੇ ਵਿੱਚ ਚਾਹੁੰਦੀਆਂ ਹਨ ਕਿ ਸਤਿਗੁਰੂ ਜੀ ਸਾਨੂੰ ਸੇਵਾ ਦਾ ਮੌਕਾ ਦੇਣ ਤੇ ਅਸੀਂ ਸਤਿਗੁਰਾਂ ਦੀ ਸੇਵਾ ਕਰ ਸਕੀਏ।
ਸੈਣਾ ਕੋਸ਼ ਦੇਸ਼ ਸਮੁਦਾਇ ਸਕਲ ਆਪ ਕੇ ਲਖੋ ਸਦਾਏ।
ਸੱਚੇ ਪਾਤਸ਼ਾਹ ਮੇਰੀ ਸਾਰੀ ਸੈਣਾ, ਮੇਰਾ ਸਾਰਾ ਖਜ਼ਾਨਾ, ਮੇਰਾ ਸਾਰਾ ਉਹ ਇਲਾਕਾ ਜਿਹਦੇ ਤੇ ਮੇਰਾ ਅਧਿਕਾਰ ਹੈ, ਇਹ ਸਾਰਾ ਕੁਝ ਸੱਚੇ ਪਾਤਸ਼ਾਹ ਮੈਂ ਤੁਹਾਡਾ ਹੀ ਸਮਝਦਾ।
ਸਭ ਸਮਾਜ ਜੁਤ ਮੈਂ ਹਾਂ ਦਾਸ, ਚਹੋ ਕਹੀ ਜੈ ਜੋ ਮਮ ਪਾਸ।
ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਮੇਰਾ ਸਾਰਾ ਮਹਿਲ, ਮੇਰੇ ਸਾਰੇ ਦਾਸ ਤੇ ਦਾਸੀਆਂ, ਮੇਰੀ ਸਾਰੀ ਸੈਨਾ, ਮੇਰੇ ਸਾਰੇ ਖਜ਼ਾਨੇ, ਭਾਵ ਕੇ ਜੋ ਵੀ ਕੁਝ ਮੇਰੇ ਅਧਿਕਾਰ ਦੇ ਵਿੱਚ ਹੈ ਉਹ ਸੱਚੇ ਪਾਤਸ਼ਾਹ ਤੁਹਾਡਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਸਮੇਤ ਮੈਂ ਸਵੈਮ ਵੀ ਤੁਹਾਡਾ ਦਾਸ ਹਾਂ। ਚਹੋ ਕਹੀ ਜੈ ਜੋ ਮਮ ਪਾਸ। ਸੱਚੇ ਪਾਤਸ਼ਾਹ ਜੋ ਵਸਤੂ ਚਾਹੀਦੀ ਹੈ, ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਮੈਨੂੰ ਹੁਕਮ ਕਰੋ।
ਕੋ ਕੋ ਕਾਜ ਦਿਓ ਤਨ ਕਜਨ ਆਏ, ਸਭ ਤਜ ਤਿਸ ਕੋ ਕਰੋ ਯੋ ਪਾਏ।
ਕਹਿੰਦਾ ਸੱਚੇ ਪਾਤਸ਼ਾਹ ਕਿਹੜਾ ਖੋਟਾ ਕੰਮ ਕੋਈ ਹੋ ਗਿਆ ਹੈ, ਰਤਾ ਮਾਤਰ ਮੈਨੂੰ ਉਸ ਦਾ ਇਸ਼ਾਰਾ ਕਰ ਦਿਓ। ਸੱਚੇ ਪਾਤਸ਼ਾਹ ਮੈਂ ਸਾਰੀਆਂ ਗੱਲਾਂ ਨੂੰ ਛੱਡ ਕੇ ਉਸ ਦਾ ਯਤਨ ਕਰਾਂਗਾ ਕਿ ਜਿਹੜਾ ਕਾਰਜ ਵਿਗੜਿਆ ਹੈ ਉਸ ਨੂੰ ਸੁਧਾਰਾਂ।
ਸ਼ਾਹ ਸੰਗ ਰਾਖਿਓ ਰਸ ਰੰਗ, ਉਤ ਕੀ ਚਿੰਤਨ ਕਰੋ ਨਿਸੰਗ।
ਇਸ ਤਰ੍ਹਾਂ ਦੀਆਂ ਬੇਨਤੀਆਂ ਰਾਜਾ ਜੈ ਸਿੰਘ ਕਰੀ ਜਾ ਰਿਹਾ, ਪਰ ਸਤਿਗੁਰੂ ਜੀ ਚੁੱਪ ਨੇ, ਕੋਈ ਵਚਨ ਸਤਿਗੁਰਾਂ ਨੇ ਨਾ ਕੀਤਾ। ਫੇਰ ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ, ਜੇਕਰ ਬਾਦਸ਼ਾਹ ਵਾਲੇ ਪਾਸਿਓ ਤੁਹਾਨੂੰ ਕਈ ਚਿੰਤਾ ਲੱਗੀ ਹੈ ਤੇ ਸੱਚੇ ਪਾਤਸ਼ਾਹ ਬਿਲਕੁਲ ਉਸ ਪਾਸਿਓ ਨਿਡਰ ਹੋ ਜਾਓ, ਉਸ ਪਾਸੇ ਦੀ ਚਿੰਤਾ ਨਾ ਕਰੋ, ਮੈਂ ਬਾਦਸ਼ਾਹ ਦੇ ਨਾਲ ਰਸ ਬਣਾਇਆ ਹੋਇਆ।
ਸਭ ਕੇ ਕਾਰਜ ਆਪ ਪੁਜਾਵੋ, ਆਪਣੋ ਨੀਕੇ ਕਿਉ ਨਾ ਬਣਾਵੋ।
ਕਹਿੰਦਾ ਸੱਚੇ ਪਾਤਸ਼ਾਹ ਸਾਰਿਆਂ ਦੇ ਕਾਰਜਾਂ ਨੂੰ ਤੁਸੀਂ ਸੁਧਾਰਦੇ ਹੋ, ਇਹ ਤੁਹਾਡਾ ਕਾਰਜ ਹੈ, ਇਸ ਕਰਕੇ ਸੱਚੇ ਪਾਤਸ਼ਾਹ ਇਹ ਕਿਉਂ ਨੀ ਸੌਰੇਗਾ, ਇਹ ਵੀ ਸੌਰਿਆ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸਵਰਿਆ ਰਹੇਗਾ।
ਹਮਰੇ ਮੈਂ ਕਿਆ ਸ਼ਕਤ ਗੁਸਾਈ, ਜੋ ਰਾਵਰ ਕੇ ਹੋ ਹੈ ਸਹਾਈ।
ਸੱਚੇ ਪਾਤਸ਼ਾਹ ਸਾਡੇ ਵਿੱਚ ਤੇ ਐਸੀ ਕੋਈ ਸ਼ਕਤੀ ਨਹੀਂ ਹੈ ਕਿ ਅਸੀਂ ਤੁਹਾਡੇ ਕਿਸੇ ਕਾਰਜ ਨੂੰ ਸੁਧਾਰ ਸਕੀਏ, ਤੁਸੀਂ ਆਪੇ ਹੀ ਕਿਰਪਾ ਕਰ ਦਿਓ ਤੇ ਸਹਾਇਕ ਬਣ ਕੇ ਕਾਰਜ ਨੂੰ ਸੁਧਾਰ ਦਿੰਦੇ।
ਕੇਵਲ ਦਾਸ ਦੇਨ ਬੜੇ ਆਈ, ਸ੍ਰੀ ਮੁਖ ਤੇ ਕੁਛ ਦਿਓ ਫੁਰ ਮਾਈ।
ਸੱਚੇ ਪਾਤਸ਼ਾਹ ਸਾਰਿਆਂ ਕਾਰਜਾਂ ਨੂੰ ਤੁਸੀਂ ਸਵੈਮ ਹੀ ਸੁਧਾਰ ਦਿਓ, ਬਸ ਦਾਸ ਨੂੰ ਹੁਕਮ ਕਰਕੇ ਉਸ ਨੂੰ ਵਡਿਆਈ ਦੇ ਦਿੰਦੇ ਹੋ, ਸ੍ਰੀ ਮੁਖ ਤੋਂ ਕੁਛ ਦਿਓ ਫਰਮਾਈ। ਸੱਚੇ ਪਾਤਸ਼ਾਹ ਆਪਣੇ ਸ੍ਰੀ ਮੁਖ ਤੋਂ ਫਰਮਾ ਦਿੰਦੇ ਹੋ ਤੇ ਉਹ ਕਾਰਜ ਬਣ ਜਾਂਦਾ ਹੈ, ਤੇ ਜਿਹਨੂੰ ਹੁਕਮ ਕਰ ਦਿੰਦੇ ਹੋ ਉਹਨੂੰ ਵਡਿਆਈ ਮਿਲ ਜਾਂਦੀ ਹੈ ਤੁਹਾਡੀ ਕਿਰਪਾ ਦੇ ਨਾਲ।
ਅਬ ਮਿਲ ਬੇ ਕੋ ਸ਼ਾਹ ਨ ਚਾਹਤ, ਤੁਮਰੀ ਮਰਜ਼ੀ ਬਿਖੈ ਉਮਾਹਤ।
ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਹੁਕਮ ਕੀਤਾ ਸੀ ਮੈਂ ਬਾਦਸ਼ਾਹ ਦੇ ਨਾਲ ਮਿਲਾਪ ਨਹੀਂ ਕਰਨਾ, ਉਹਦੇ ਮੱਥੇ ਨਹੀਂ ਲੱਗਣਾ, ਤੇ ਸੱਚੇ ਪਾਤਸ਼ਾਹ ਦੇਖੋ ਇਹ ਕਾਰਜ ਮੇਰੇ ਰਾਹੀਂ ਤੁਸੀਂ ਆਪ ਹੀ ਸਫਲ ਕਰ ਲਿਆ ਹੈ, ਹੁਣ ਬਾਦਸ਼ਾਹ ਤੁਹਾਨੂੰ ਮਿਲਣ ਦੀ ਚਾਹ ਨੂੰ ਧਾਰਨ ਨਹੀਂ ਕਰਦਾ।
ਤੁਮਰੀ ਮਰਜ਼ੀ ਬਿਖੈ ਵਾਹਤ,
ਜਿਵੇਂ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਡੀ ਰਜ਼ਾ ਹੈ, ਉਹਦੇ ਵਿੱਚ ਹੀ ਬਾਦਸ਼ਾਹ ਹੁਣ ਰਾਜ਼ੀ ਰਹਿਣਾ ਚਾਹੁੰਦਾ।
ਜੇ ਕਰ ਮੁਝ ਤੇ ਭਾਇਓ ਬਿਗਾਰੇ, ਛਿਮੋ ਆਪ ਦਿਓ ਬੁੱਧ ਉਦਾਰੇ।
ਤੇ ਕਹਿੰਦਾ ਸੱਚੇ ਪਾਤਸ਼ਾਹ ਜੇਕਰ ਮੇਰੇ ਤੋਂ ਕੁਝ ਵਿਗਾੜ ਹੋ ਗਿਆ, ਜੇਕਰ ਮੈਂ ਕੋਈ ਗਲਤੀ ਕਰ ਬੈਠਾ ਹਾਂ, ਤੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਮੈਨੂੰ ਉਦਾਰ ਸ੍ਰੇਸ਼ਟ ਬੁੱਧੀ ਦਿਓ ਤਾਂ ਕਿ ਮੈਂ ਗਲਤੀ ਨਾ ਕਰਾਂ, ਤੇ ਜਿਹੜੀ ਗਲਤੀ ਕੀਤੀ ਹੈ ਉਹਨੂੰ ਖਿਮਾ ਕਰ ਦਿਓ, ਮਾਫ਼ ਕਰ ਦਿਓ।
ਲੇਨ ਨਾ ਦੇਨ ਨਾ ਦਰਸ਼ਨ ਤੁਰਕਾ, ਪੁੱਜਿਓ ਨੇਮ ਇਹ ਕੀਨ ਜੋ ਤੁਰਕਾ।
ਕਹਿੰਦਾ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਨਾਲ ਤੁਹਾਡਾ ਕੋਈ ਵੀ ਲੈਣ ਦੇਣ ਦਾ ਕੰਮ ਨਹੀਂ ਹੈ, ਨਾ ਤੁਸੀਂ ਉਹਨੂੰ ਦਰਸ਼ਨ ਦਿਓਗੇ ਤੇ ਨਾ ਹੀ ਉਸਦੇ ਮੱਥੇ ਲੱਗੋਗੇ। ਪੁੱਜਿਓ ਨੇਮ ਇਹ ਜਿਹੜਾ ਤੁਸੀਂ ਨੇਮ ਕੀਤਾ ਸੀ, ਇਹ ਜਿਹੜੀ ਤੁਸੀਂ ਪ੍ਰਤਿਗਿਆ ਕੀਤੀ ਸੀ ਸੱਚੇ ਪਾਤਸ਼ਾਹ ਇਹ ਪੁੱਗ ਗਈ ਹੈ, ਭਾਵ ਕਿ ਪੂਰੀ ਹੋ ਗਈ ਹੈ। ਕੀਨ ਜੋ ਤੁਰਕਾ, ਜਿਹੜਾ ਨੇਮ ਤੁਸੀਂ ਤੁਰਦਾ ਕੀਤਾ ਹੋਇਆ ਸੀ, ਮੈਨੂੰ ਲੱਗਦਾ ਹੈ ਪੂਰਾ ਹੋ ਗਿਆ, ਹੁਣ ਬਾਦਸ਼ਾਹ ਨੂੰ ਤੁਸੀਂ ਕਦੇ ਨਹੀਂ ਮਿਲੋਗੇ।
ਇਤਿਆਦਿਕ ਸੁਣ ਕੇ ਨਿਪ ਬੈਨ, ਸ੍ਰੀ ਸਤ ਗੁਰ ਉਠਾਏ ਨੈਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਰਾਜੇ ਜੈ ਸਿੰਘ ਨੇ ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਫੇਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇਤਰਾਂ ਨੂੰ ਉੱਚਾ ਚੁੱਕਿਆ।
ਭੂਪਤ ਦਿਸ਼ਾ ਦੇਖ ਕਰ ਕਹਿਓ, ਗੁਰ ਸੰਤਨ ਜੋ ਛੁਪਾਵਣ ਚਾਹਿਓ।
ਰਾਜੇ ਦੇ ਵੱਲ ਦੇਖ ਕੇ ਸਤਿਗੁਰੂ ਜੀ ਹੁਕਮ ਕਰਦੇ ਨੇ, ਕਹਿੰਦੇ ਨੇ ਗੁਰ ਸੰਤਨ ਜੋ ਛੁਪਾਵਣ ਚਾਹਿਓ। ਕਹਿੰਦੇ ਨੇ ਹੇ ਰਾਜਾ ਜੈ ਸਿੰਘ, ਗੁਰੂ ਤੇ ਸੰਤ ਜਿਹੜੀ ਚੀਜ਼ ਨੂੰ ਛੁਪਾਉਣਾ ਚਾਹੁੰਦੇ ਨੇ, ਜਿਹੜੀ ਚੀਜ਼ ਨੂੰ ਲੁਕਾਉਣਾ ਚਾਹੁੰਦੇ ਨੇ।
ਸੋ ਜਗ ਕੇ ਨਰ ਚਹ ਬਿਦ ਤਾਵਨ, ਪਰ ਪੂੰਜੀ ਕੋ ਕਰ ਦਰ ਸਾਵਨ।
ਹੁਣ ਸਤਿਗੁਰੂ ਜੀ ਛੁਪਾਉਣ ਦੀ ਗੱਲ ਕਰ ਰਹੇ ਨੇ ਕਰਾਮਾਤ ਦੇ ਬਾਰੇ। ਸਤਿਗੁਰੂ ਜੀ ਕਹਿੰਦੇ ਨੇ ਸੋ ਜਗ ਕੇ ਨਰ ਚਹ ਬਿਦ ਤਾਵਨ, ਗੁਰੂ ਤੇ ਸੰਤ ਜਿਹੜੀ ਕਰਾਮਾਤ ਵਸਤੂ ਨੂੰ ਲੁਕਾ ਕੇ ਰੱਖਣਾ ਚਾਹੁੰਦੇ ਨੇ, ਜੱਗ ਦੇ ਜਿਹੜੇ ਲੋਕ ਨੇ, ਜਿਹੜੇ ਆਮ ਮਨੁੱਖ ਨੇ, ਉਹਨਾਂ ਸ਼ਕਤੀਆਂ ਨੂੰ ਦੇਖ ਕੇ ਪ੍ਰਗਟ ਕਰਨ ਦੀ ਚੇਸ਼ਟਾ ਕਰਦੇ ਨੇ।
ਪਰ ਪੂੰਜੀ ਕੋ ਕਰ ਦਰਸਾਵਣ,
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਪਰਾਈ ਪੂੰਜੀ ਹੁੰਦੀ ਹੈ, ਜਿਹੜਾ ਪਰਾਇਆ ਧਨ ਹੁੰਦਾ ਹੈ, ਇਹ ਜਿਹੜੀਆਂ ਸ਼ਕਤੀਆਂ ਨੇ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਜੇਕਰ ਕਿਸੇ ਗੁਰੂ ਦੇ ਵਿੱਚ ਹੁੰਦੀਆਂ ਨੇ, ਜੇਕਰ ਕਿਸੇ ਸੰਤ ਦੇ ਵਿੱਚ ਹੁੰਦੀਆਂ ਨੇ, ਤੇ ਜਿਹੜਾ ਉਹਨਾਂ ਸ਼ਕਤੀਆਂ ਨੂੰ ਦੇਖਣਾ ਚਾਹੁੰਦਾ ਹੈ, ਉਹ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਪਰਾਏ ਧਨ ਨੂੰ ਵੇਖਣਾ ਚਾਹੁੰਦਾ।
ਕੋਈ ਆਪਣੋ ਤਨ ਦੇਹ ਦਿਖਾਈ, ਕਰ ਉਪਾਵ ਸਭ ਲੇਹ ਦੁਰਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਜੈ ਸਿੰਘ ਨੂੰ ਕਹਿੰਦੇ ਨੇ ਕਿ ਤੂੰ ਸਿਆਣਾ ਆਦਮੀ ਹੈ, ਤੂੰ ਮੈਨੂੰ ਦੱਸ ਕਿ ਕੋਈ ਆਪਣੇ ਧਨ ਨੂੰ ਕਿਸੇ ਨੂੰ ਦਿਖਾਉਂਦਾ ਹੈ? ਹਰ ਕੋਈ ਜਿਹੜਾ ਧਨਾੜ ਆਦਮੀ ਹੈ, ਉਹ ਆਪਣੀ ਮਾਇਆ ਨੂੰ, ਉਹ ਆਪਣੇ ਪੈਸਿਆਂ ਨੂੰ ਲੋਕਾਂ ਤੋਂ ਲੁਕਾ ਕੇ ਰੱਖਦਾ ਹੈ, ਕੋਈ ਵੀ ਪ੍ਰਗਟ ਕਰਨ ਦੀ ਚੇਸ਼ਟਾ ਨਹੀਂ ਕਰਦਾ। ਕਰੇ ਉਪਾਏ ਸਭ ਲੇਹ ਦੁਰਾਈ, ਜਿਹਦੇ ਕੋਲ ਵੀ ਮਾਇਆ ਹੁੰਦੀ ਹੈ, ਉਹ ਆਪਣੀ ਮਾਇਆ ਨੂੰ ਦੂਸਰਿਆਂ ਤੋਂ ਛੁਪਾ ਕੇ ਰੱਖਦੇ ਨੇ, ਕੋਈ ਵੀ ਦੂਸਰੇ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਕਰਦਾ, ਕਿਉਂਕਿ ਡਰ ਹੁੰਦਾ ਹੈ ਕਿ ਮੇਰੇ ਤੋਂ ਮਾਇਆ ਖੋਈ ਜਾਏਗੀ, ਕੋਈ ਮੇਰੀ ਮਾਇਆ ਨੂੰ ਵੇਖ ਨਾ ਲਵੇ।
ਪਰ ਤਨ ਕੋ ਦੇਖਣ ਕੇ ਕਾਰਨ, ਕਰੈ ਅਨਕ ਬਿਦ ਜੋ ਉਪਚਾਰਨ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੂਸਰੇ ਪਾਸੇ ਲੋਕ ਐਸੇ ਨੇ ਜਿਹੜੇ ਕਿ ਪਰਾਏ ਧਨ ਨੂੰ ਦੇਖਣ ਦੇ ਕਾਰਨ ਦੇ ਵਾਸਤੇ ਬਹੁਤ ਉਪਚਾਰ ਕਰਦੇ ਨੇ, ਬੜੇ ਯਤਨ ਕਰਦੇ ਨੇ ਕਿ ਪਰਾਏ ਦੇ ਧਨ ਨੂੰ ਦੇਖਿਆ ਜਾ ਸਕੇ।
ਧਨੀ ਨਾਇਆ ਚੋ ਮਨ ਤਾਹੀ, ਅਨੁਸਾਰੀ ਹੋਏ ਦੁੱਖ ਤਿਸ ਨਾਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਧਨੀ ਆਦਮੀ ਦੀ ਮਾਇਆ ਨੂੰ ਦੇਖਣ ਦੀ ਬੜੇ ਕੋਸ਼ਿਸ਼ ਕਰਦੇ ਨੇ, ਪਰ ਜਿਹੜੇ ਕੋਸ਼ਿਸ਼ ਕਰਦੇ ਨੇ ਉਹ ਰਤਾ ਵੀ ਚੰਗੀ ਨਹੀਂ ਲੱਗਦੀ ਧਨੀ ਆਦਮੀ ਨੂੰ, ਭਾਵ ਕਿ ਜਿਹਦੇ ਕੋਲ ਮਾਇਆ ਹੈ ਉਸ ਨੂੰ ਰਤਾ ਵੀ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਕੋਈ ਮੇਰੀ ਮਾਇਆ ਨੂੰ ਦੇਖੇ, ਕੋਈ ਮੇਰੇ ਧਨ ਨੂੰ ਦੇਖੇ।
ਅਨੁਸਾਰੀ ਹੋਏ ਦੁੱਖ ਤਿਸ ਨਾਹੀ, ਪਰ ਜੇ ਅਨੁਸਾਰੀ ਹੋਵੇ, ਭਾਵ ਕਿ ਪਰਾਇਆ ਧਨ ਦੇਖਣ ਦੀ ਚਾਹ ਨਾ ਰੱਖੇ, ਤੇ ਇਸ ਨੂੰ ਕੋਈ ਦੁੱਖ ਨਹੀਂ ਹੁੰਦਾ। ਕਹਿਓ ਗੁਰੂ ਕੋ ਸਮਝੋ ਰਾਏ, ਤਉ ਠਟੀ ਬਿਦ ਕੋ ਚਿਤ ਚਾਏ।
ਹੁਣ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਪੂਰੇ ਤਰੀਕੇ ਦੇ ਨਾਲ ਰਾਜੇ ਨੂੰ ਸਮਝਾਇਆ ਹੈ ਕਿ ਦੇਖ ਰਾਜਾ, ਮੈਂ ਐਸਾ ਹਾਂ ਕਿ ਜਿਹੜਾ ਮਾਇਆ ਰੂਪੀ ਧਨ ਨੂੰ ਇਕੱਤਰ ਕਰਦਾ ਹਾਂ, ਤੇ ਤੂੰ ਐਸਾ ਹੈ ਕਿ ਜਿਹੜਾ ਮੇਰੀ ਮਾਇਆ ਰੂਪੀ ਸ਼ਕਤੀ ਨੂੰ ਦੇਖਣ ਦੀ ਚਾਹ ਰੱਖਦਾ ਹੈ। ਇਸ ਕਰਕੇ ਜਿਵੇਂ ਮਾਇਆ ਧਾਰੀ ਨੂੰ ਚੰਗਾ ਨਹੀਂ ਲੱਗਦਾ ਉਹ ਆਦਮੀ ਜਿਹੜਾ ਉਹਦੀ ਮਾਇਆ ਤੇ ਨਜ਼ਰ ਰੱਖੇ, ਇਸੇ ਤਰ੍ਹਾਂ ਤੂੰ ਮੇਰੀ ਸ਼ਕਤੀ ਤੇ ਮੇਰੀ ਕਰਾਮਾਤ ਤੇ ਨਜ਼ਰ ਰੱਖੀ ਹੈ, ਮੈਨੂੰ ਇਹ ਚੰਗਾ ਨਹੀਂ ਲੱਗਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿਓ ਗੁਰੂ ਕੋ ਸਮਝਿਓ ਰਾਏ। ਸਤਿਗੁਰਾਂ ਨੇ ਸਾਫ਼ ਸਾਫ਼ ਗੱਲ ਨਹੀਂ ਕੀਤੀ, ਗੱਲ ਇਹ ਕੀਤੀ ਹੈ, ਬਚਨ ਇਹ ਕੀਤਾ ਜੋ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ, ਪਰ ਸਤਿਗੁਰਾਂ ਦਾ ਭਾਵ ਇਹ ਸੀ। ਕਵੀ ਜੀ ਲਿਖਦੇ ਨੇ ਕਿ ਸਮਝ ਗਿਆ ਸਤਿਗੁਰਾਂ ਦੇ ਭਾਵ ਨੂੰ ਰਾਜਾ ਜੈ ਸਿੰਘ ਕਿ ਸਤਿਗੁਰੂ ਜੀ ਕੀ ਕਹਿਣਾ ਚਾਹੁੰਦੇ ਨੇ, ਪਰ ਫੇਰ ਵੀ ਤਉ ਠਟੀ ਬਿਦ ਕੇ ਚਿਤ ਚਾਏ। ਪਰ ਤਾਂ ਵੀ ਜਿਹੜੀ ਮਨ ਦੇ ਵਿਚ ਠਾਨੀ ਹੋਈ ਗੱਲ ਸੀ ਉਹਦੇ ਤੋਂ ਨਹੀਂ ਰੁਕਿਆ, ਕਿਉਂਕਿ ਵਿਧ ਨੇ ਵਿਧਾਤਾ ਨੇ ਖੇਡ ਹੀ ਐਸੀ ਬਣਾਈ ਸੀ।
ਹੱਥ ਜੋਰ ਕਰ ਅਰਜ ਗੁਜ਼ਾਰੀ ਸਭ ਅੰਤਪੁਰ ਜੋ ਮਮ ਨਾਰੀ।
ਹੱਥ ਜੋੜ ਕੇ ਰਾਜਾ ਜੈ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਸਭ ਅੰਤਪੁਰ ਜੋ ਮਮ ਨਾਰੀ, ਮੇਰੇ ਮਹਿਲਾਂ ਦੇ ਵਿੱਚ ਮੇਰੀਆਂ ਜਿੰਨੀਆਂ ਵੀ ਰਾਣੀਆਂ ਨੇ।
ਰਾਵਰ ਕੇ ਦਰਸ਼ਨ ਕੋ ਬਾਂਚ ਸੁਣ ਸੁਣ ਸੁਜਾਸ ਸਵਣ ਤੇ ਆਛੈ।
ਸੱਚੇ ਪਾਤਸ਼ਾਹ ਮੇਰੀਆਂ ਸਾਰੀਆਂ ਰਾਣੀਆਂ ਤੁਹਾਡਾ ਪਾਵਨ ਪਵਿੱਤਰ ਦਰਸ਼ਨ ਕਰਨਾ ਚਾਹੁੰਦੀਆਂ ਨੇ, ਕਿਉਂਕਿ ਸੱਚੇ ਪਾਤਸ਼ਾਹ ਉਹਨਾਂ ਨੇ ਤੁਹਾਡਾ ਬਹੁਤਾ ਸਾਰਾ ਜਸ ਸੁਣਿਆ ਹੋਇਆ।
ਬਹੁ ਤਿਆਰੀ ਕਰਕੇ ਰਣ ਵਾਸ ਮੈਂ ਬਿਲੋ ਕੇ ਆਇਓ ਤੁਮ ਪਾਸ।
ਸੱਚੇ ਪਾਤਸ਼ਾਹ ਮੈਂ ਆਪਣੇ ਉਸ ਮਹਿਲ ਦੇ ਵਿੱਚ ਸਾਰੀ ਤਿਆਰੀ ਕੀਤੀ ਹੋਈ ਹੈ, ਮੇਰੀਆਂ ਸਾਰੀਆਂ ਰਾਣੀਆਂ ਵੀ ਤੁਹਾਡਾ ਦਰਸ਼ਨ ਕਰਨ ਦੀ ਉਡੀਕ ਕਰ ਰਹੀਆਂ ਨੇ। ਸੱਚੇ ਪਾਤਸ਼ਾਹ ਸਾਰੀ ਤਿਆਰੀ ਕਰਨ ਤੋਂ ਬਾਅਦ ਹੀ ਮੈਂ ਤੁਹਾਡੇ ਕੋਲ ਪਹੁੰਚਿਆ ਹਾਂ ਬੇਨਤੀ ਕਰਨ ਦੇ ਲਈ।
ਹੋਏ ਅਵਗਿਆ ਛਮਾ ਕਰੀ ਜੈ ਦਾਸ ਜਾਣ ਨਿਜ ਬਿਰਦ ਰੱਖੀ ਜੈ।
ਸੱਚੇ ਪਾਤਸ਼ਾਹ ਜੇ ਅਵਗਿਆ ਹੋ ਗਈ ਹੈ, ਜੇ ਗਲਤੀ ਹੋ ਗਈ ਹੈ ਤੇ ਖਿਮਾ ਕਰ ਦਿਓ, ਆਪਣਾ ਦਾਸ ਜਾਣ ਕੇ ਸੱਚੇ ਪਾਤਸ਼ਾਹ ਮੇਰੀ ਅਰਜ਼ ਨੂੰ ਪ੍ਰਵਾਨ ਕਰੋ।
ਦਰਸ ਦੇਖ ਬੇਚਾਹ ਬਸ਼ੇਖਨ ਸਭ ਹੀ ਕਰ ਪੰਥ ਕੋ ਦੇਖਣ।
ਸੱਚੇ ਪਾਤਸ਼ਾਹ ਸਾਰਿਆਂ ਦੇ ਚਿੱਤ ਦੀ ਚਾਹ ਹੈ ਕਿ ਤੁਹਾਡਾ ਪਵਿੱਤਰ ਦਰਸ਼ਨ ਕੀਤਾ ਜਾਵੇ। ਸਭ ਹੀ ਕਰੇ ਪੰਥ ਕੋ ਦੇਖਣ, ਮੈਨੂੰ ਲੱਗਦਾ ਕਿ ਸਾਰੀਆਂ ਮੇਰੀਆਂ ਰਾਣੀਆਂ ਤੁਹਾਡੇ ਰਸਤੇ ਨੂੰ ਦੇਖ ਰਹੀਆਂ ਹੋਣਗੀਆਂ ਕਿ ਕਦੋਂ ਸਤਿਗੁਰੂ ਜੀ ਪਹੁੰਚਣਗੇ।
ਪੂਰਨ ਪੁਰਖ ਪ੍ਰੇਮ ਕੇ ਬਸ ਹੋ ਅਪਰਨ ਕੇਰ ਸ਼ਿਰੋਮਣੀ ਲਸ ਹੋ।
ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਪੂਰਨ ਪੁਰਖ ਹੋ, ਜਿਹੜੇ ਵੀ ਪੂਰਨ ਪੁਰਖ ਹੁੰਦੇ ਨੇ ਉਹ ਪ੍ਰੇਮ ਦੇ ਅਧੀਨ ਹੁੰਦੇ ਨੇ, ਪ੍ਰੇਮ ਦੇ ਵਸ ਦੇ ਵਿੱਚ ਹੁੰਦੇ ਨੇ। ਅਪਰਨ ਕੇਰ ਸ਼ਿਰੋਮਣੀ ਲਸ ਹੋ, ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੇ ਸ਼ਿਰੋਮਣੀ ਹੋ ਤੇ ਪ੍ਰੇਮ ਦੇ ਵਸ ਦੇ ਵਿੱਚ ਹੋ, ਕਿਰਪਾ ਕਰੋ।
ਚਰਣਾ ਬੁਝ ਕੋ ਪਾਇ ਨਕੇਤ ਮੁਝ ਕੋ ਸਭ ਪਰਿਵਾਰ ਸਮੇਤ।
ਕਹਿੰਦਾ ਕਿ ਸੱਚੇ ਪਾਤਸ਼ਾਹ ਆਪਣੇ ਪਵਿੱਤਰ ਚਰਨ ਕਮਲ ਕਿਰਪਾ ਕਰਕੇ ਮੇਰੇ ਉਸ ਮਹਿਲ ਦੇ ਵਿੱਚ ਪਾਵੋ, ਮੇਰੇ ਸਮੇਤ ਮੇਰੇ ਸਾਰੇ ਪਰਿਵਾਰ ਨੂੰ ਨਿਹਾਲ ਕਰੋ।
ਕਰੋ ਕਿਰਤਾਰਥ ਦੀਨਾ ਨਾਥ ਸਿਰ ਪਰ ਧਰੋ ਸੁ ਕਰੁਣਾ ਹਾਥ।
ਕਹਿੰਦਾ ਸੱਚੇ ਪਾਤਸ਼ਾਹ ਹੇ ਦੀਨਾ ਨਾਥ ਮੈਨੂੰ ਕਿਰਤਾਰਥ ਕਰੋ, ਮੈਨੂੰ ਨਿਹਾਲ ਕਰੋ, ਆਪਣਾ ਜਿਹੜਾ ਹਸਤ ਕਮਲ ਹੈ ਉਹ ਮੇਰੇ ਸਿਰ ਤੇ ਰੱਖ ਕੇ ਮੈਨੂੰ ਨਿਹਾਲ ਕਰ ਦਿਓ।
ਆਪਣੋ ਜਾਣ ਸੰਭਾਰਨ ਕਰੀਏ ਬਿਗਨ ਅਨੇਕਣ ਕੋ ਪਰ ਹਰੀਏ।
ਆਪਣਾ ਦਾਸ ਜਾਣ ਕੇ ਸੱਚੇ ਪਾਤਸ਼ਾਹ ਮੇਰੀ ਸੰਭਾਲ ਕਰੋ, ਮੇਰੀ ਖਬਰ ਨੂੰ ਲਓ, ਮੇਰੀ ਸੁਧ ਨੂੰ ਪੁੱਛੋ, ਮੇਰੇ ਅਨੇਕਾਂ ਹੀ ਜਿਹੜੇ ਵਿਘਨ ਨੇ ਉਹ ਆਪਣੀ ਕਿਰਪਾ ਦੇ ਨਾਲ ਦੂਰ ਕਰ ਦਿਓ।
ਜਥਾ ਪੁੱਤਰ ਨਿਜ ਪਿਤਾ ਅਗਾਰੀ ਕਰੈ ਅਵਗਿਆ ਸੁਮਤ ਬਿਸਾਰੀ।
ਹੁਣ ਰਾਜਾ ਜੈ ਸਿੰਘ ਸਤਿਗੁਰਾਂ ਦੇ ਬਚਨ ਨੂੰ ਸਮਝ ਗਿਆ, ਇਸ ਕਰਕੇ ਉਸੇ ਹੀ ਪ੍ਰਕਾਰ ਦੀ ਅਰਜ਼ ਕਰਦਾ। ਕਹਿੰਦਾ ਕਿ ਜਿਵੇਂ ਕੋਈ ਪੁੱਤਰ ਆਪਣੇ ਪਿਤਾ ਦੇ ਸਾਹਮਣੇ ਕੋਈ ਅਵਗਿਆ ਕਰ ਦਿੰਦਾ, ਕੋਈ ਗੁਨਾਹ ਕਰ ਦਿੰਦਾ ਹੈ ਆਪਣੀ ਸ੍ਰੇਸ਼ਟ ਬੁੱਧੀ ਨੂੰ ਵਿਸਾਰ ਕੇ,
ਤਉ ਪਿਤਾ ਸੋ ਪ੍ਰਸੰਨਤਾ ਠਾਨ ਅਵਗੁਣ ਜਾਣ ਹਿਰਦੈ ਨਹੀਂ ਅੰਨ।
ਜੇ ਪਿਤਾ ਦੇ ਸਾਹਮਣੇ ਕੋਈ ਪੁੱਤਰ ਗਲਤੀ ਕਰ ਦਿੰਦਾ ਤੇ ਫੇਰ ਸੱਚੇ ਪਾਤਸ਼ਾਹ ਪਿਤਾ ਆਪਣੇ ਪੁੱਤਰ ਤੇ ਨਾਰਾਜ਼ ਨਹੀਂ ਹੁੰਦਾ, ਉਹਦੇ ਤੇ ਪ੍ਰਸੰਨਤਾ ਨੂੰ ਧਾਰਨ ਕਰਕੇ ਉਹਦੇ ਔਗਣਾ ਨੂੰ ਮਾਫ਼ ਕਰ ਦਿੰਦਾ, ਉਹਦੇ ਔਗਣਾ ਨੂੰ ਹਿਰਦੇ ਦੇ ਵਿੱਚ ਰੱਖਦਾ ਨਹੀਂ ਹੈ, ਉਹਨੂੰ ਸ੍ਰੇਸ਼ਟ ਬੁੱਧੀ ਦਿੰਦਾ ਅੱਗੇ ਵਾਸਤੇ।
ਇਸ ਪ੍ਰਕਾਰ ਜੇ ਜਾਣੋ ਮੋਹੀ ਤਉ ਹਮਰੇ ਸਭ ਬਿਦ ਭਲ ਹੋਹੀ।
ਰਾਜਾ ਜੈ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੇਕਰ ਮੈਨੂੰ ਵੀ ਤੁਸੀਂ ਇਸੇ ਤਰ੍ਹਾਂ ਆਪਣਾ ਪੁੱਤਰ ਜਾਣੋਗੇ ਤੇ ਸੱਚੇ ਪਾਤਸ਼ਾਹ ਫੇਰ ਮੇਰਾ ਹਰ ਇੱਕ ਤਰੀਕੇ ਦੇ ਨਾਲ ਭਲਾ ਹੀ ਹੋਵੇਗਾ।
ਅਵਗੁਣ ਮਨ ਮੈਂ ਕੋਈ ਨਾ ਚਿਤਾਰੋ ਪਿਤਾ ਸਮਾਨ ਸਦਾ ਪ੍ਰਤ ਪਾਰੋ।
ਸੱਚੇ ਪਾਤਸ਼ਾਹ ਮੇਰੇ ਔਗਣਾ ਨੂੰ ਮਨ ਦੇ ਵਿੱਚ ਰਤਾ ਭਰ ਵੀ ਧਾਰਨ ਨਾ ਕਰੋ। ਮੇਰੇ ਔਗਣਾ ਨੂੰ ਨਾ ਚਿਤਾਰੋ, ਪਿਤਾ ਸਮਾਨ ਸਦਾ ਪ੍ਰਤਪਾਰੋ। ਮੇਰੇ ਪਿਤਾ ਬਣ ਕੇ ਤੁਸੀਂ ਹਮੇਸ਼ਾ ਹੀ ਮੇਰੀ ਪ੍ਰਤਪਾਲਨਾ ਕਰੋ।
ਆਵਰਣ ਵਾਸੈ ਪੂਰੋ ਆਸਾ, ਮੈਂ ਦੇ ਕਰ ਆਇਓ ਪਰ ਵਾਸਾ।
ਕਹਿੰਦਾ ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਮੇਰੀਆਂ ਰਾਣੀਆਂ ਨੂੰ ਜਾ ਕੇ ਦਰਸ਼ਨ ਦੇ ਕੇ ਉਹਨਾਂ ਦੀ ਆਸ਼ਾ ਨੂੰ ਪੂਰਨ ਕਰੋ, ਕਿਉਂਕਿ ਸੱਚੇ ਪਾਤਸ਼ਾਹ ਮੈਂ ਸਾਰਿਆਂ ਨੂੰ ਭਰਵਾਸਾ ਦੇ ਕੇ ਆਇਆ ਹਾਂ। ਮੈਂ ਸਾਰਿਆਂ ਨੂੰ ਦਿਲਾਸਾ ਦਿੱਤਾ ਹੈ ਕਿ ਸਤਿਗੁਰੂ ਜੀ ਆਉਣਗੇ ਤੇ ਤੁਹਾਨੂੰ ਦਰਸ਼ਨ ਜ਼ਰੂਰ ਹੋਵੇਗਾ।
ਸ੍ਰੀ ਹਰਿ ਕ੍ਰਿਸ਼ਨ ਸੁਣੇ ਬਚ ਦੀਨ, ਫੇਰ ਉਹ ਜਾਏ ਨਾ ਬਾਕ ਪਰ ਬੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਰਾਜੇ ਦੀਆਂ ਬੇਨਤੀਆਂ ਨੂੰ ਸੁਣਿਆ ਹੈ। ਜਿਹੜੀਆਂ ਬੇਨਤੀਆਂ ਉਹਨੇ ਦੀਨ ਹੋ ਕੇ ਕੀਤੀਆਂ ਨੇ, ਫੇਰ ਉਹ ਜਾਏ ਨਾ ਬਾਕ ਪ੍ਰਵੀਨ। ਸਤਿਗੁਰੂ ਜੀ ਐਸੇ ਪ੍ਰਵੀਨ ਨੇ ਜਿਹੜੇ ਕਿ ਕਿਸੇ ਦੀ ਅਰਜ ਨੂੰ ਠੁਕਰਾ ਨਹੀਂ ਸਕਦੇ।
ਜੈਪੁਰ ਨਾਥ ਕੀਨ ਸੁਣ ਬੇਨਤੀ, ਸਰਬ ਪ੍ਰਕਾਰ ਤਜੀ ਗੁਰ ਗਿਣਤੀ।
ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਰਾਜੇ ਜੈ ਸਿੰਘ ਨੇ ਕੀਤੀਆਂ ਤੇ ਫਿਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਗਿਣਤੀਆਂ ਨੂੰ, ਸਾਰੀਆਂ ਵਿਚਾਰਾਂ ਨੂੰ ਉਸੇ ਵੇਲੇ ਛੱਡ ਦਿੱਤਾ।
ਹੋਏ ਤਿਆਰ ਚਲਨ ਕੋ ਸਾਥ, ਭਰਿਓ ਹਰਖ ਹੇ ਰਤਨਰ ਨਾਥ।
ਸਤਿਗੁਰੂ ਜੀ ਰਾਜੇ ਦੇ ਨਾਲ ਉਹਦੇ ਮਹਿਲਾਂ ਦੇ ਵਿੱਚ ਜਿੱਥੇ ਰਾਣੀਆਂ ਨੇ ਦਰਸ਼ਨ ਦੇਣ ਦੇ ਵਾਸਤੇ ਤਿਆਰ ਹੋ ਗਏ।
ਭਰਿਓ ਹਰਖ ਹੇਰਤ ਨਰ ਨਾਥ,
ਜਦੋਂ ਸਤਿਗੁਰੂ ਜੀ ਜਾਣ ਦੇ ਵਾਸਤੇ ਤਿਆਰ ਹੋਏ ਤੇ ਰਾਜਾ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ।
ਵਹਿਰ ਆਏ ਬੈਠੇ ਗੁਣ ਖਾਨੀ, ਦਾਸਨ ਤੇ ਮੰਗਵਾਇਵ ਪਾਨੀ।
ਜਿਹੜੇ ਇਕਾਂਤ ਕਮਰੇ ਦੇ ਵਿੱਚ ਸਤਿਗੁਰੂ ਜੀ ਬੈਠੇ ਸਨ, ਉਸ ਕਮਰੇ ਤੋਂ ਬਾਹਰ ਆਏ ਨੇ ਗੁਣਾ ਦੀ ਖਾਣ ਸਤਿਗੁਰੂ ਜੀ, ਦਾਸ ਤੋਂ ਪਾਣੀ ਮੰਗਵਾਇਆ।
ਕਰਿਆਰ ਚਰਨ ਪਖਾਰਨ ਕਰੇ, ਬਦਨ ਪਖਾਰਿਓ ਅੰਜੁਲ ਭਰੇ।
ਦਾਸ ਨੇ ਪਵਿੱਤਰ ਪਾਣੀ ਲਿਆ ਕੇ ਹਾਜ਼ਰ ਕੀਤਾ। ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਨੂੰ ਤੇ ਆਪਣੇ ਚਰਨਾਂ ਨੂੰ ਉਸ ਪਾਣੀ ਦੇ ਨਾਲ ਧੋਤਾ। ਇਸ ਤੋਂ ਇਲਾਵਾ ਬਹੁਤੇ ਸਾਰੇ ਪਾਣੀ ਦੇ ਬੁੱਕ ਭਰ ਭਰ ਕੇ ਆਪਣੇ ਮੁਖੜੇ ਦੇ ਉੱਤੇ ਪਾਇਆ। ਪਾਣੀ ਮੁਖੜੇ ਨੂੰ ਵੀ ਇਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਧੋਤਾ।
ਸਾਥ ਰੁਮਾਲ ਪਹੁੰਚ ਬੇਕੀਨ, ਸਿਰ ਚੀਰਾ ਬੰਦਿਓ ਦੁੱਤ ਪੀਨ।
ਆਪਣੇ ਹਸਤ ਕਮਲਾਂ ਨੂੰ, ਆਪਣੇ ਚਰਨਾਂ ਨੂੰ ਤੇ ਚਿਹਰੇ ਨੂੰ ਸਤਿਗੁਰਾਂ ਨੇ ਰੁਮਾਲ ਦੇ ਨਾਲ ਪੂੰਝਿਆ। ਫੇਰ ਇਸ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਸੀਸ ਦੇ ਉੱਤੇ ਦਸਤਾਰਾ ਸਜਾਇਆ।
ਉਪਰ ਸੁੰਦਰ ਜਗਾ ਸੁਧਾਰੀ, ਕੰਚਨ ਮੈਂ ਹੀਰਨ ਮੁੱਲ ਪਾਰੀ।
ਦਸਤਾਰਾ ਸਜਾਉਣ ਤੋਂ ਬਾਅਦ ਫੇਰ ਸਤਿਗੁਰਾਂ ਨੇ ਆਪਣੇ ਦਸਤਾਰੇ ਦੇ ਉੱਤੇ ਜਗਾ ਲਾਈ ਹੈ, ਜਿਸ ਜਗਾ ਦੇ ਵਿੱਚ ਸੋਨਾ ਤੇ ਹੀਰੇ ਜੜੇ ਹੋਏ ਨੇ।
ਸ੍ਰੀ ਗੁਰ ਕੇ ਸਿਰ ਪਰ ਸੁਭ ਸਾਜੇ, ਬਰਸ ਰੂਪ ਤੇ ਰਤਨ ਬਿਰਾਜੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦਸਤਾਰੇ ਦੇ ਉੱਤੇ ਜਿਹੜੀ ਜਗਾ ਹੈ ਉਹ ਬੜੀ ਵੱਡੀ ਸੋਭਾ ਪਾ ਰਹੀ ਹੈ। ਬਰ ਸਰੂਪ ਸੋ ਰਤਨ ਬਿਰਾਜੇ, ਸਤਿਗੁਰਾਂ ਦਾ ਸੁੰਦਰ ਸਰੂਪ ਹੈ ਔਰ ਸੁੰਦਰ ਸਰੂਪ ਦੇ ਉੱਤੇ ਦਸਤਾਰਾ ਹੈ, ਦਸਤਾਰੇ ਦੇ ਉੱਤੇ ਰਤਨਾ ਦੇ ਨਾਲ ਜੜੀ ਹੋਈ ਜਗਾ ਹੈ।
ਅਤ ਸੂਖਮ ਅੰਬਰ ਕੋ ਜਾਮ, ਗੋਟਾ ਲਗੇ ਉਦਕੂਲ ਪਿਰਾਮਾ।
ਇਸ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਇੱਕ ਬਹੁਤ ਹੀ ਬਰੀਕ ਕੱਪੜੇ ਦਾ ਬਣਿਆ ਹੋਇਆ ਚੋਲਾ ਪਹਿਨਿਆ ਹੈ। ਗੋਟਾ ਲਗਿਓ ਦਕੂਲ ਪਿਰਾਮਾ, ਇੱਕ ਦਕੂਲ ਨੂੰ, ਇੱਕ ਕੱਪੜੇ ਨੂੰ ਸਤਿਗੁਰਾਂ ਨੇ ਆਪਣੇ ਗਲ ਦੇ ਵਿੱਚ ਪਾਇਆ ਹੈ, ਜਿਹਨੂੰ ਬਹੁਤ ਹੀ ਸਾਰਾ ਗੋਟਾ ਲੱਗਾ।
ਪਨ ਹੀ ਪਾਇਨ ਪਾਇ ਪਲੇਰੀ, ਸੁੰਦਰ ਸਜਤ ਸੋ ਜ਼ਰੀ ਕਨੇਰੀ।
ਸਤਿਗੁਰਾਂ ਨੇ ਆਪਣੇ ਚਰਨਾਂ ਦੇ ਵਿੱਚ ਬਹੁਤ ਸੁੰਦਰ ਜੋੜਾ ਪਹਿਨਿਆ ਹੈ। ਸੁੰਦਰ ਸਜਤ ਸੋ ਜ਼ਰੀ ਕਨੇਰੀ, ਉਸ ਜੋੜੇ ਦੇ ਉੱਤੇ ਵੀ ਬਹੁਤ ਸੁੰਦਰ ਜ਼ਰੀ ਲੱਗੀ ਹੋਈ ਹੈ ਜਿਹੜੀ ਸੋਭਾ ਪਾਉਂਦੀ। हाथ गही फूलन की छरी बहुत मोल की शोभत खरी। कवि संतोख सिंह जी लिखते ने कि सतगुरां ने अपने एक हस्त कमल दे विच एक छटी फड़ी हुई है फूलन की। हुण फूलन तो भाव दो लाए जा सकते ने कि फुलां वर्गी कोमल छटी या फिर ऐसी छटी, क्योंकि अगे लिखे बहुत मोल की शोभत खरी। जेकर बहुत मुल दी शोभा वाली तो भाव लाया जावे ते फिर ऐसी छटी हो सकती है कि जिदे उते बहुत तरह दे फुल बूटे वाए गए होण, इस तरह दी छटी। ते जे दूसरा इकला भाव फुलां तो लिया जावे ते फिर ए हो सकदा है कि फुलां वर्गी कोमल ते नाजिक जी एक छटी। दोवे भाव इसे तुक दे लगदे ने, तुहानू जिहड़ा चंगा लगे ओही प्रवान करो।
देखत हर क्यों जयपुर नाथ पाए त्यार चल बे को साथ।
इस तरीके दे नाल कवि जी लिखते ने कि जदों राजे दे नाल जान दे वास्ते सतगुरु जी बिल्कुल तैयार हो गए ते देखत हर क्यों जयपुर नाथ, राजा जय सिंह बहुत ही ज्यादा खुश होया।
सब सेवक तैं बरजन करे साथ न चलो रहो यत थेरे।
हुण सतगुरु जी राजे दे नाल जान दे वास्ते तैयार ने, राजे दे नाल तुर पै, सतगुरां दे नाल बहुत सारे सेवक भी तुर पै, पर उस वेले सतगुरां ने सारयां नूं वरज दिता, सारयां सेवकां नूं मना कर दिता। कहिंदे ने साथ ना चलो रहो यत थेरे, कहिंदे ने कोई साडे नाल ना आवे, सारे रुक जाओ।
आप गरीब निवाज सिधारे तिस मूरत पर कब बल हारे।
आप गरीब नवाज सतगुरु जी राजे दे नाल तुर पए ने, तिस मूरत पर कवि बलहारे। कवि संतोख सिंह जी अपने आप नूं ही कहिंदे ने कि मैं कवि संतोख सिंह ऐसे सतगुरां दी मूर्ति तों ऐसे सतगुरां दी सूरती तों बलहार जांदा। कवि जी अगले अध्याय दा प्रारंभ करदे ने।
होए त्यार श्री सतगुरु निकसे डेरा छोर संग नरेंद्र आनंद युत चले अंतपुर ओर।
ग्रंथाकार भाई संतोख सिंह जी लिखते ने कि सतगुरु जी तैयारी करके अपने डेरे नूं छड के राजे दे नाल बाहर तुर पए ने, उस पासे जा रहे ने जेड़े पासे राजे दा निज स्थान है जिथे कि ओह रहिंदा है जिथे ओहदियां राणियां ने।
सादर बोलत सतगुर साथ नगन पैर गमनत नर नाथ।
सतगुरु जी जा रहे ने, सतगुरां दे नाल राजा जय सिंह जा रहा है, सतगुरु जी ओहदे नाल बचन विलास करदे जांदे ने। नगन पैर गमनत नर नाथ, जिहड़ा राजा जय सिंह है ओह सतगुरां दे नाल नाल नंगे पैरां दे नाल जा रहे।
सिंह पौर जब हूं चले आए हेरती उठे लोक समूह आए।
इसे तरह कवि जी लिखते ने कि चलदिया चलदिया उस सिंह पौर दे कोल पहुंच गए ने। ओ जरा दरवाजा शेर दी शकल दा है, उथे सतगुरु जी राजे दे समेत पहुंच गए ने। हेरती उठे लोक समूह आए, क्योंकि राजे दे नाल उस दरवाजे तक राजे दे सेवक पहुंचे सन, ਉਹ ਸਾਰੇ ਦੇ ਸਾਰੇ ਉੱਠ ਕੇ ਸਤਕਾਰ ਦੇ ਵਾਸਤੇ ਖੜੇ ਹੋ ਗਏ।
ਰਾਜੇ ਕੋ ਸਭ ਮੁਜਰੋ ਕਰੇ ਗੁਰ ਕੇ ਚਰਨ ਕਮਲ ਸਿਰ ਧਰੇ।
ਰਾਜੇ ਨੂੰ ਸਾਰੇ ਨਮਸਕਾਰਾਂ ਕਰਦੇ ਨੇ ਤੇ ਦੂਸਰੀ ਤਰਫ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਸਾਰੇ ਨਮਸਕਾਰਾਂ ਕਰਦੇ ਨੇ।
ਬੰਦਤ ਚੋਂ ਦਿਸ਼ਤੇ ਪ੍ਰਵਿਸ਼ਾਏ ਅੰਤਰ ਗਏ ਸਦਨ ਸੁਧਰਾਏ।
ਨਮਸਕਾਰਾਂ ਕਰਦੇ ਹੋਏ ਇਸੇ ਤਰ੍ਹਾਂ ਸਤਿਗੁਰਾਂ ਨੂੰ ਨਾਲ ਲੈ ਕੇ ਰਾਜੇ ਦੇ ਮਹਿਲਾਂ ਦੇ ਤੱਕ ਪਹੁੰਚੇ ਨੇ।
ਅੰਤਰ ਗਏ ਸਦਨ ਸੁਧਰਾਏ, ਰਾਜੇ ਦੇ ਮਹਿਲਾਂ ਦੇ ਵਿੱਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ,
ਜਿਹੜੇ ਮਹਿਲਾਂ ਨੂੰ ਉਸਨੇ ਬਹੁਤ ਚੰਗੇ ਤਰੀਕੇ ਦੇ ਨਾਲ ਸੁਧਾਰਿਆ ਸੀ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਜੀ ਮਹਿਲਾਂ ਦੇ ਤੱਕ ਪਹੁੰਚੇ ਨੇ। ਅੰਦਰ ਕਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਜਾ ਕੇ ਰਾਣੀਆਂ ਨੂੰ ਦਰਸ਼ਨ ਦੇਣਗੇ, ਰਾਜੇ ਦੀ ਰਾਣੀਆਂ ਨੂੰ ਕਿਸ ਤਰ੍ਹਾਂ ਮਿਲਣਗੇ, ਜਿਵੇਂ ਕਵੀ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ। ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਜ ਸਮੇਂ ਦੀ ਇੱਥੇ ਸਮਾਪਤੀ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
हे अच्युत हे पार ब्रह्म अविनाशी अगनास, हे पूर्ण हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरम पर हर हरे है पी हो अनहार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है प्रणाम।